مزید جانیے brampton.ca/frightnight.
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰ ਬਿਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕ ਹਾਊਸ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474290 4047 429 4040
ਕੀ ਤੁਸੀਂ ਬ੍ਰੈਂਪਟਨ ਸ਼ਹਿਰ ਨੂੰ ਮੀਡੀਆ ਵਿੱਚ ਬੁਰੀਆਂ ਸੁਰਖੀਆਂ ਸਦਕਾ ਹਮੇਸ਼ਾ ਚਰਚਾ ਵਿੱਚ ਵੇਖਦੇ ਹੋਏ ਤੰਗ ਆ ਚੁੱਕੇ ਹੋ? ਕੌਂਸਲ ਵਿੱਚ ਡਿਵੀਜ਼ਨ ਸਦਕਾ ਤੁਹਾਡੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਮੈਂ ਗੁਰਪ੍ਰਤਾਪ ਸਿੰਘ ਟੂਰ ਹਾਂ ਅਤੇ ਮੈਂ ਸਿਟੀ ਹਾਲ ਵਿੱਚ ਕੰਮ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਬ੍ਰੈਂਪਟਨ ਨੂੰ ਇੱਕ ਅਜਿਹਾ ਸ਼ਹਿਰ ਬਣਾ ਸਕਦੇ ਹਾਂ ਜੋ ਸੇਵਾਵਾਂ ਨੂੰ ਘੁਟਾਲਿਆਂ ਤੋਂ ਉੱਪਰ ਰੱਖਦਾ ਹੈ। ਅਕਤੂਬਰ 8 ਤੇ 9 ਨੂੰ ਬ੍ਰੈਂਪਟਨ ਵਾਰਡ 9 ਤੇ 10 ਵਿੱਚ ਰੀਜਨਲ ਕਾਉਂਸਲਰ ਲਈ ਗੁਰਪ੍ਰਤਾਪ ਸਿੰਘ ਟੂਰ ਨੂੰ ਵੋਟ ਦਿਓ। ਵਧੇਰੀ ਜਾਣਕਾਰੀ ਲਈ ਮੈਨੂੰ ਸਿੱਧੇ 6474604085 ਤੇ ਕਾਲ ਕਰੋ। 6474604085
Authorized by Vote Tour Campaign.
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਐਲਬੀਅਨ ਰੋਡ ਇਨ ਰੈਕਸਡੇਲ, 4162131165।
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
First, second, third mortgage, home equity, business loan, debt consolidation, refinance, rent to own le. Call karo Devinder Pawar nu 6479888731 6479888731.
Je nahi hona khajjal khwar ta call karo
Devinder Pawar.
Jekar ek var ina tuhadi file vekh ke ha keh ditti ta apne vaade te hamesha khare utarde han. License number 10845, independently owned and operated.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6437 3004 36।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 6472946400 ਜਾਂ ਫਿਰ ਲੰਡਨ 6474182130 ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਉਮੀਦਵਾਰ ਸਿਟੀ ਕੌਂਸਲ ਲਈ ਵਾਰਡ 9 ਤੇ 10 ਤੋਂ। ਇਸ ਵਾਰ ਮਿਊਨਿਸਪਲ ਇਲੈਕਸ਼ਨ ਸੋਮਵਾਰ 8 ਅਕਤੂਬਰ 2024 ਨੂੰ ਹੋ ਰਹੀ ਹੈ, ਜਿਹੜਾ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਾਲਾ ਦਿਨ ਵੀ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਕੀਮਤੀ ਵੋਟ ਟਾਈਮ ਕੱਢ ਕੇ ਐਡਵਾਂਸ ਵੋਟਿੰਗ ਵਿੱਚ ਪਾਓ, ਜੋ ਸ਼ੁੱਕਰਵਾਰ 8 ਅਕਤੂਬਰ 2024 ਸਾਕਰ ਸੈਂਟਰ ਅਤੇ ਗੋਲਡ ਮੈਡਲਸ 12 ਤੋਂ 8 ਅਤੇ ਸ਼ਨੀਵਾਰ 8 ਅਕਤੂਬਰ 2024 ਸਾਕਰ ਸੈਂਟਰ ਅਤੇ ਗੋਲਡ ਮੈਡਲ 10 ਤੋਂ 5 ਹੋ ਰਹੀ ਹੈ। ਧੰਨਵਾਦ।
ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਕੈਂਪੇਨ।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 3 ਅਕਤੂਬਰ ਤੋਂ 16 ਅਕਤੂਬਰ ਤੱਕ ਕਰਵਾ ਚੌਥ ਸੇਲ ਲੱਗ ਚੁੱਕੀ ਹੈ। ਕਰਵਾ ਚੌਥ ਥਾਲੀ, ਮਹਿੰਦੀ, ਮਠਾਈਆਂ, ਮੱਠੇ, ਵੈਰਾਈਟੀ ਆਫ ਬੈਂਗਲਸ, ਸੁਹਾਗ ਐਂਡ ਪੂਜਾ ਆਈਟਮਸ ਅਤੇ ਬਹੁਤ ਸਾਰੇ ਇਨ ਸਟੋਰ ਸਪੈਸ਼ਲਸ ਵੀ। ਤਾਜ਼ਾ ਆਟਾ 11.99 ਈਚ, 300 ਗ੍ਰਾਮ ਖਾਲਸਾ ਪਨੀਰ 3.99, 4 ਪਾਉਂਡ ਬਲੈਕ ਚਨਾ 4.99 ਵਿੱਚ। ਹੁਣ ਤੁਸੀਂ ਆਪਣੀ ਸਹੂਲਤ ਲਈ afcgrocery.com ਤੇ ਵੀ ਆਪਣੀ ਗ੍ਰੋਸਰੀ ਆਰਡਰ ਕਰ ਸਕਦੇ ਹੋ। ਸਮ ਕੰਡੀਸ਼ਨ ਸਪਲਾਈ। ਏਸ਼ੀਅਨ ਫੂਡ ਸੈਂਟਰ 416-740-3262।
Hello, I'm Mayor Patrick Brown. Let's keep the momentum going for our city. In the last 4 years, we can be proud of our accomplishment. We're the only big city in the country to freeze property taxes. We've successfully lobbied the provincial government to finally give Brampton a new hospital, and construction starts this year. We've got a med school coming to our city. We brought in free transit for seniors. We've expanded recreation with cricket, field hockey, soccer, and the list goes on. We've also managed to get major new investments in policing. 180 new police officers. A new regional police division is being constructed. And we've stood up for what's right. We fought the discriminatory Bill 21. And I will continue to fight for Brampton and fight to make sure our city gets its fair share of federal and provincial funding. So on October 24th, join me and make sure that we stay on the right track for our city.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਥੈਂਕਸਗਿਵਿੰਗ ਡੇ ਹੈ, ਤੁਹਾਨੂੰ ਥੈਂਕਸਗਿਵਿੰਗ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਵੈਸੇ ਤਾਂ ਇਹਦੀ ਹਿਸਟਰੀ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ, ਪਰ ਆਪਾਂ ਥੈਂਕਸਗਿਵਿੰਗ ਡੇ ਸਾਰਿਆਂ ਦਾ ਧੰਨਵਾਦ ਕਰਨ ਲਈ ਅਤੇ ਸ਼ੁਕਰਗੁਜ਼ਾਰ ਹੋਣ ਲਈ ਮਨਾਉਂਦੇ ਹਾਂ ਜੀ, ਖਾਸ ਕਰਕੇ ਕੁਦਰਤ ਦਾ ਸ਼ੁਕਰਗੁਜ਼ਾਰ। ਕਿਸੇ ਵਿਦਵਾਨ ਨੇ ਕਿਹਾ ਬਈ ਬੰਦਾ ਵੀ ਕਿੱਡਾ ਪਾਗਲ ਆ, ਉਹ ਪ੍ਰਤੱਖ ਕੁਦਰਤ ਉਸ ਦੇ ਨਾਲ ਖਿਲਵਾੜ ਕਰ ਰਿਹਾ ਅਤੇ ਅਪ੍ਰਤੱਖ ਰੱਬ ਦੀ ਪੂਜਾ ਕਰੀ ਜਾਂਦਾ। ਇਹ ਹੁਣ ਮੈਂ ਨਹੀਂ ਕਿਹਾ, ਮੈਂ ਤਾਂ ਇਹ ਹਰ ਰੋਜ਼ ਕਹਿੰਦਾ, ਪਰ ਇਹ ਕਿਸੇ ਵਿਦਵਾਨ ਦੇ ਵਿਚਾਰ ਨੇ ਵੀ ਪ੍ਰਤੱਖ ਕੁਦਰਤ ਜਿਹੜੀ ਆਲੇ ਦੁਆਲੇ ਸਾਡੇ ਕੁਦਰਤ ਹੈਗੀ ਆ, ਅਸੀਂ ਵੀ ਕੁਦਰਤ ਦਾ ਹਿੱਸਾ, ਵੀ ਬੰਦਾ ਕਿੱਡਾ ਪਾਗਲ ਆ ਇਸ ਨੂੰ ਵਿਗਾੜਨ 'ਤੇ ਤੁਲਿਆ ਹੋਇਆ, ਅਤੇ ਅਪ੍ਰਤੱਖ ਜਿਹੜਾ ਦਿਸਦਾ ਨਹੀਂ ਰੱਬ, ਉਹਦੀ ਸਵੇਰ ਤੋਂ ਸ਼ਾਮ ਤਾਈਂ ਪੂਜਾ ਕਰੀ ਜਾਂਦਾ। ਤੁਹਾਨੂੰ ਮੁਬਾਰਕਾਂ ਜੀ ਥੈਂਕਸਗਿਵਿੰਗ ਡੇ ਦੀਆਂ। ਵੈਸੇ ਜੀ ਪਤਾ ਨਹੀਂ ਤੁਹਾਨੂੰ ਇਹ ਗੱਲ ਚੰਗੀ ਲੱਗੂ ਜਾਂ ਨਾ ਲੱਗੂਗੀ, ਥੈਂਕਸਗਿਵਿੰਗ ਡੇ ਧੰਨਵਾਦ ਕਰਨਾ ਕੁਦਰਤ ਦਾ, ਅਤੇ ਅਸੀਂ ਕੁਦਰਤ ਦਾ ਹਿੱਸਾ, ਅਸੀਂ ਕੁਦਰਤ ਦੇ ਵਿੱਚ ਜਿਉਂਦੇ ਰਹਿ ਰਹੇ ਹਾਂ, ਕੁਦਰਤ ਦਾ ਹੀ ਹਿੱਸਾ। ਮੈਨੂੰ ਲੱਗਦਾ ਵੀ ਧੰਨਵਾਦ ਆਪਣੇ ਆਪ ਦਾ ਕਰਨਾ ਚਾਹੀਦਾ, ਜਿਹੜੇ ਆਪਣਾ ਸਰੀਰ ਚੱਕ ਕੇ ਇੱਧਰ ਉੱਧਰ ਤੁਰੇ ਫਿਰਦੇ ਹਾਂ, ਕੰਮ ਕਰਦੇ ਹਾਂ, ਇਸ ਸਮਾਜ ਨੂੰ ਆਪਣੇ ਵਿਕਾਸ ਦੇ ਅਗਲੇਰੇ ਪੜਾਅ 'ਤੇ ਲਿਜਾ ਰਹੇ ਹਾਂ, ਕਿਰਤ ਕਰਦੇ ਹਾਂ, ਆਪਣੇ ਸਰੀਰ ਨੂੰ ਕੰਮ ਦੇ ਵਿੱਚ ਕਨਵਰਟ ਕਰਕੇ ਸਮਾਜ ਲਈ ਕੁਝ ਪੈਦਾ ਕਰਦੇ ਹਾਂ। ਇਸ ਲਈ ਆਪਣੇ ਆਪ ਦਾ ਧੰਨਵਾਦ ਹੋਣਾ ਚਾਹੀਦਾ ਜਿਹੜੇ ਕੰਮ ਕਰਦੇ ਨੇ, ਜਿਹੜੇ ਵਿਹਲੜ ਨੇ, ਪੈਰਾਸਾਈਟਸ ਦੀ ਤਰ੍ਹਾਂ ਸਮਾਜ ਦੇ ਉੱਤੇ ਸਮਾਜ ਦਾ ਖੂਨ ਚੂਸੀ ਜਾਂਦੇ ਨੇ, ਡੱਕਾ ਭੰਨ ਕੇ ਦੂਰਾ ਨਹੀਂ ਕਰਦੇ, ਅਤੇ ਉਹਨਾਂ ਦਾ ਕੀ ਧੰਨਵਾਦ ਕਰਨਾ। ਉਹ ਭਾਵੇਂ ਕੁਦਰਤ ਦਾ ਹਿੱਸਾ, ਪਰ ਕੁਦਰਤ ਦੇ ਵਿੱਚ ਵੀ ਮਾੜੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਜੀ। ਕੁਦਰਤ ਦੇ ਵਿੱਚ ਪੈਰਾਸਾਈਟ ਵੀ ਹੁੰਦੇ ਨੇ, ਕੁਦਰਤ ਦੇ ਵਿੱਚ ਲਿਵਿੰਗ ਔਰਗੇਨਿਜ਼ਮ ਜਿਉਂਦੀਆਂ ਚੀਜ਼ਾਂ ਜਿਹੜੀਆਂ ਦੂਜਿਆਂ ਲਈ ਖੁਰਾਕ ਬਣਦੀਆਂ ਉਹ ਵੀ ਹੁੰਦੀਆਂ, ਪਰ ਪੈਰਾਸਾਈਟਸ 'ਤੇ ਕਦੇ ਧੰਨਵਾਦ ਨਹੀਂ ਹੋਣਾ ਚਾਹੀਦਾ। ਜਿਹੜੇ ਕੁਦਰਤ ਦਾ ਵੈਸੇ ਹਿੱਸਾ, ਜਿਹਨਾਂ ਕਰਕੇ ਕੁਦਰਤ ਸਵੈ ਚਾਲਤ ਆਪਣੇ ਆਪ ਚੱਲਦੀ ਹੈ, ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ। ਓਵਰਆਲ ਚਲੋ ਥੈਂਕਸਗਿਵਿੰਗ ਡੇ ਦੇ ਉੱਤੇ ਅਸੀਂ ਆਲੇ ਦੁਆਲੇ ਸਾਰਿਆਂ ਦੇ ਪ੍ਰਤੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਮੈਂ ਅੱਜ ਥੋੜ੍ਹਾ ਜਿਹਾ ਲੇਟ ਸੀ ਅਤੇ ਮੈਂ ਸਟੂਡੀਓ 'ਚ ਸੁਨੇਹਾ ਕਰਕੇ ਕਿਹਾ, ਮੈਂ ਕਿਹਾ ਜੀ ਜੈਨੀ ਜੌਲ ਦਾ ਗਾਣਾ ਲਾ ਦਿਓ। ਕਹਿੰਦੇ ਉਹ ਤਾਂ ਜੀ ਗਾਣਾ ਕੱਲ੍ਹ ਦਾ ਘਸ ਘਸ ਕੇ ਪਤਾ ਨਹੀਂ ਕਿੰਨਾ ਕੁ ਘਸ ਚੁੱਕਿਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜੇ ਲੱਗ ਹੀ ਚੁੱਕਿਆ ਇੰਨੇ ਵਾਰ ਤਾਂ ਆਪਾਂ ਫਿਰ ਗੱਲ ਕਰ ਲਾਂਗੇ, ਵੀ ਐਡੀ ਵੀ ਕੀ ਗੱਲ ਹੋ ਗਈ, ਵੀ ਪਾਬੰਦੀ ਦੀ ਗੱਲ ਚੁੱਲ ਤੁਰ ਪਈ ਆ, ਸ਼ਿਵਿੰਦਰ ਜ਼ਿਆਦਾ ਚੰਗੀ ਤਰ੍ਹਾਂ ਗੱਲ ਕਰ ਸਕਦੇ ਨੇ। ਅਸੀਂ ਪੰਜਾਬੀ ਨਾ ਇਹੋ ਜਿਹੇ ਹਾਂ ਵੀ ਕਿਸੇ ਦੇ ਸ਼ਬਦਾਂ ਤੋਂ ਸਾਨੂੰ ਸਾਡੀਆਂ ਸਰਕਾਰਾਂ ਨੂੰ ਖਤਰਾ ਹੋ ਜਾਂਦਾ, ਕਿਸੇ ਸਰਕਾਰ ਨੂੰ ਖਤਰਾ ਹੋ ਜਾਂਦਾ, ਕਿਸੇ ਦੇ ਪੰਥ ਨੂੰ ਖਤਰਾ ਹੋ ਜਾਂਦਾ, ਕਿਸੇ ਦੀ ਬੇਅਦਬੀ ਹੋ ਜਾਂਦੀ ਆ, ਕਿਸੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚ ਜਾਂਦੀ ਆ, ਉਂਝ ਅਸੀਂ ਕਹਿੰਦੇ ਹਾਂ ਵੀ ਸਾਰਿਆਂ ਨੂੰ ਬੋਲਣ ਦੀ ਆਜ਼ਾਦੀ ਆ। ਹੈਰਾਨ ਹੁੰਦਾ ਮੈਂ ਕਈ ਵਾਰੀ। ਸ਼ਿਵਿੰਦਰ ਸਾਡੇ ਨਾਲ ਨੇ, ਸ਼ਿਵਿੰਦਰ ਦੀ ਗੱਲਬਾਤ ਸੁਣਦੇ ਹਾਂ। ਨਿੱਘਾ ਸਵਾਗਤ ਸ਼ਿਵਿੰਦਰ ਜੀ, ਕੀ ਹਾਲ ਚਾਲ
ਜੀ? ਸ਼ੁਕਰੀਆ ਚੰਗੀ ਮਿਹਰਬਾਨੀ ਜੀ, ਮੈਂ ਬਿਲਕੁਲ ਠੀਕ ਠਾਕ ਹਾਂ।
ਇਹ ਕੀ ਐਡੀ ਕੀ ਗੱਲ ਹੋ ਗਈ ਸ਼ਿਵਿੰਦਰ ਜੀ, ਵੀ ਇੱਕ ਗਾਣਾ ਚੱਲਿਆ ਬਾਹਰਲੇ ਦੇਸ਼ਾਂ 'ਚ ਤਾਂ ਚੱਲ ਹੀ ਰਿਹਾ, ਕਹਿੰਦੇ ਗਾਣੇ ਤੇ ਪਾਬੰਦੀ ਲੱਗ ਗਈ, ਯੂਟਿਊਬ ਤੇ ਚੱਲ ਰਿਹਾ ਗਾਣਾ?
ਚਰਨਜੀਤ, ਪਹਿਲੀ ਗੱਲ ਤਾਂ ਹੈਗੀ ਆ ਕਿ ਗਾਣਾ ਸਾਰਿਆਂ ਨੇ ਸੁਣ ਲਿਆ ਹੋਣਾ, ਕੋਈ ਐਡੀ ਗੱਲ ਨੀ। ਗਾਣੇ ਵੀ ਸਿਰਫ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕੀਤੇ ਹੋਏ ਨੇ ਵੀ ਭਾਈ ਤੁਸੀਂ ਜਿਹੜੀ ਸਿਕਿਉਰਿਟੀ ਦਾ ਹਟਾ ਦਿੱਤੀ ਸੀ ਸਿੱਧੂ ਮੂਸੇਵਾਲੇ ਤੋਂ, ਜਿਹਦੇ ਕਰਕੇ ਉਹਦਾ ਕਤਲ ਹੋਇਆ, ਤੁਸੀਂ ਅਜੇ ਤੱਕ ਉਹਦੇ ਪਰਿਵਾਰ ਨੂੰ ਇਨਸਾਫ਼ ਨਹੀਂ ਦਵਾ ਸਕੇ, ਇੱਥੋਂ ਤੱਕ ਕਿ ਉਹਦੇ ਘਰੇ ਮਾਤਮ ਆ, ਲੇਕਿਨ ਤੁਹਾਡੇ ਘਰੇ ਸ਼ਹਿਨਾਈਆਂ ਜੀ, ਸ਼ਹਿਨਾਈਆਂ ਮਤਲਬ ਥੋੜੇ ਜਿਹੇ ਚਿਰ ਬਾਅਦ ਹੀ ਤੁਸੀਂ ਦੇਖਿਆ ਕਿ ਭਗਵੰਤ ਮਾਨ ਦਾ ਵਿਆਹ ਹੋ ਗਿਆ ਸੀ। ਇਹ ਤਮਾਮ ਜਿਹੜੇ ਸਵਾਲ ਖੜੇ ਕੀਤੇ ਗਏ ਨੇ ਪੰਜਾਬ ਸਰਕਾਰ ਦੀ ਪ੍ਰਸ਼ਾਸਨਿਕ ਨਲੈਕੀ ਨੂੰ, ਇਹ ਸਭ ਚੀਜ਼ ਨੂੰ ਉਜਾਗਰ ਕੀਤਾ ਗਿਆ। ਤੇ ਹੁਣ ਗੱਲ ਇਹ ਹੈਗੀ ਆ ਕਿ ਅੱਗੇ ਤਾਂ ਬੀਜੇਪੀ ਗਾਣਿਆਂ ਤੇ ਰੋਕ ਲਵਾਉਂਦੀ ਸੀ ਜਾਂ ਲਵਾਵੇ ਤਾਂ ਉਹ ਸਮਝ ਆਉਂਦੀ ਹੈ, ਲੇਕਿਨ ਜਿਹੜੀ ਪਾਰਟੀ ਕਹਿੰਦੀ ਕਿ ਅਸੀਂ ਸੂਲਨ ਪਾਰਟੀ ਆ, ਕਦਰਾਂ ਕੀਮਤਾਂ ਵਾਲੀ ਪਾਰਟੀ ਆ, ਵੱਖਰੀ ਪਾਰਟੀ ਆ, ਜਦੋਂ ਉਹਦੇ ਤੇ ਸਵਾਲ ਚੁੱਕੇ ਜਾਣ ਤੋਂ ਬਾਅਦ ਰੋਕ ਲੱਗੇ ਤਾਂ ਉਹ ਸਵਾਲ ਗੱਲ ਚੁੱਭਦੀ ਹੈ, ਕਿਉਂਕਿ ਤੁਸੀਂ ਤਾਂ ਥੋੜੀ ਤਾਂ ਮੰਗ ਹੀ ਰਹੀ ਹੈ ਕਿ ਅਸੀਂ ਜਿਹੜਾ ਆਪਦੇ ਅਧਿਕਾਰਾਂ ਦੀ ਗੱਲ ਕਰਦੇ ਹਾਂ, ਤੁਸੀਂ ਮੌਲਿਕ ਅਧਿਕਾਰਾਂ ਦੀ ਗੱਲ ਕਰਦੇ ਹਾਂ, ਅਸੀਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਫਲਾਣਾ ਜਿਹੜਾ LG ਹੈ, LG ਸਾਨੂੰ ਅਧਿਕਾਰ ਨਹੀਂ ਦਿੰਦਾ, ਸਾਨੂੰ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਵੱਧ ਲੋਕਪਾਲ ਬਿੱਲ ਨੂੰ ਲੈ ਕੇ ਆਏ ਸੀ, ਇਹ ਤਮਾਮ ਗੱਲ ਸੀ ਨਾ, ਇਹਨਾਂ ਵਿੱਚ ਬੋਲਣ ਦਾ ਅਧਿਕਾਰ ਵੀ ਇੱਕ ਸ਼ਾਮਿਲ ਹੁੰਦਾ ਹੈਗਾ। ਤੁਸੀਂ ਜਦੋਂ ਕੋਈ ਕਲਾਕਾਰ ਬੋਲ ਰਿਹਾ, ਤੁਸੀਂ ਜਦੋਂ ਉਹਦੇ ਤੇ ਰੋਕ ਲਾਉਂਦੇ ਹੋ ਤਾਂ ਫਿਰ ਜਿਹੜੇ ਕਹਿੰਦੇ ਨੇ ਕਿ ਤੁਸੀਂ ਬੀ ਟੀਮ ਹੋ, ਫਿਰ ਉਹ ਬੀ ਟੀਮ ਦੇ ਜਿਹੜੇ ਦੋਸ਼ ਲੱਗ ਰਹੇ ਨੇ ਉਹਨਾਂ ਦੇ ਉੱਤੇ ਤੁਸੀਂ ਖੁਦ ਹੀ ਮੋਹਰ ਲਾ ਰਹੇ ਹੈਗੇ ਹੋ, ਇੱਕ ਤਾਂ ਇਹ ਚੀਜ਼ ਹੈਗੀ ਆ। ਇਸ ਕਰਕੇ ਮੈਨੂੰ ਇਹ ਲੱਗਦਾ, ਦੇਖੋ ਨਿੱਜੀ ਤੌਰ ਤੇ ਚਰਨਜੀਤ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਮੈਂ ਸਿੱਧੂ ਮੂਸੇਵਾਲੇ ਦੀ ਗਾਇਕੀ ਨੂੰ ਪਸੰਦ ਨਹੀਂ ਕਰਦਾ, ਮੈਂ ਉਹਦਾ ਆਲੋਚਕ ਗਿਣਿਆ ਜਾਂਦਾ ਹੈਗਾ ਵਾ, ਇਹ ਮੇਰਾ ਇੱਕ ਲੰਮਾ ਸਾਰਾ ਪੀਸ ਲੌਂਗ ਫਾਰਮ ਦੇ ਵਿੱਚ ਦਾ ਕੈਰਵਾਨ ਵਿੱਚ ਛਪਿਆ, ਉਦੋਂ ਬਾਅਦ ਮੈਨੂੰ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਪ੍ਰਸ਼ੰਸਕ ਆ ਮੈਨੂੰ ਬਹੁਤ ਗੰਦੀਆਂ ਗਾਲਾਂ ਵੀ ਕੱਢ ਰਹੇ ਹੈਗੇ ਨੇ, ਠੀਕ ਹੈ, ਉਹ ਇੱਕ ਅਲੱਗ ਵਿਸ਼ਾ। ਲੇਕਿਨ ਜਿਹੜਾ ਸਿੱਧੂ ਮੂਸੇਵਾਲੇ ਦੀ ਜਿਹੜੀ ਡੈਥ ਹੋਈ ਹੈ, ਉਹਦੀ ਮੌਕਤ ਹੋਇਆ ਉਹਦਾ ਜਿਹੜਾ, ਉਹ ਸਾਡੀ ਸਰਕਾਰ ਦੇ ਨਾਲ ਲੈਕੀ ਕਰਕੇ ਹੋਇਆ, ਭਾਵੇਂ ਕਿ ਵਿਚਾਰਕ ਮਤਭੇਦ ਅਲੱਗ ਨੇ, ਲੇਕਿਨ ਕਿਸੇ ਵਿਅਕਤੀ ਦਾ ਜਿਹੜਾ ਹੈਗਾ ਇਸ ਤਰ੍ਹਾਂ ਕਤਲ ਹੋ ਜਾਣਾ, ਕਿਉਂਕਿ ਉਹਦਾ ਕਾਰਨ ਵੀ ਸਾਫ਼ ਹੈ ਪ੍ਰਸ਼ਾਸਨਿਕ ਨਾਲ ਲੈਕੀ, ਇੱਕ ਤਾਂ ਜਿਹਦੇ ਘਰ ਇਨਸਾਫ਼ ਨਹੀਂ ਮਿਲਿਆ ਹੈਗਾ ਉਹਨੂੰ, ਜਿਹੜੇ ਬੰਦੇ ਫੜੇ ਗਏ ਉਹ ਜੇਲ੍ਹਾਂ ਦੇ ਵਿੱਚ ਛੁੱਟ ਕੇ ਜਾ ਰਹੇ ਹੈਗੇ ਨੇ, ਤੁਸੀਂ ਨਵੇਂ ਉਹਦੀ ਜੜ ਨੂੰ ਤਾਂ ਕੀ ਫਰੋਲਣਾ ਸੀਗਾ। ਜਦੋਂ ਫਿਰ ਉਹਦੇ ਤੋਂ ਸਿਕਿਉਰਿਟੀ ਹਟਾਈ ਗਈ, ਉਹਦਾ ਇੰਨਾ ਰੌਲਾ ਪਾਇਆ ਗਿਆ, ਪਹਿਲੀ ਗੱਲ ਤਾਂ ਹੈਗੀ ਹੈ ਕਿ ਉਹ ਸਿਕਿਉਰਿਟੀ ਨਾ RG ਹਟਾਈ ਗਈ ਸੀਗੀ, ਇਹ ਪਰਮਾਨੈਂਟ ਨਹੀਂ, ਇਹਨਾਂ ਨੇ ਇਹ ਦਿਖਾਇਆ ਵੀ ਦੇਖੋ ਜੀ ਅਸੀਂ VIP ਕਲਚਰ ਖਤਮ ਕਰ ਦਿੱਤਾ, ਫਲਾਣੇ ਦੀ ਹਟਾਤੀ, ਢਿੰਗਰੇ ਦੀ ਹਟਾਤੀ, ਤੇ ਦੂਜੀ ਗੱਲ ਜਿਹਨਾਂ ਦੀ ਹਟਾਈ ਗਈ ਉਹਨਾਂ ਨੇ ਨੌ ਉਜਾਗਰ ਕਰ ਦਿੱਤੇ, ਜਿਹੜੇ ਕਿ ਕਾਨੂੰਨ ਗਲਤ ਨੇ, ਨਹੀਂ ਉਜਾਗਰ ਕਰਨੇ ਚਾਹੀਦੇ ਸੀ, ਇਹਨਾਂ ਦੇ MLF ਨੇ ਕੀਤੇ ਨੇ, ਇਹਨਾਂ ਦੇ ਮੰਤਰੀਆਂ ਨੇ ਕੀਤੇ ਨੇ, ਇਹਨਾਂ ਦੇ ਸਪੋਰਟਰਾਂ ਨੇ ਕੀਤੇ, ਇਹਨਾਂ ਦੇ ਪੱਖੀ ਪੱਤਰਕਾਰਾਂ ਨੇ ਕੀਤੇ ਆ। ਅੱਛਾ, ਉਦੋਂ ਬਾਅਦ ਵਿੱਚ ਫਿਰ ਕੀ ਕੀਤਾ ਗਿਆ, ਜਦੋਂ ਕਿਸੇ ਬੰਦੇ ਦੀ ਨਾ ਸਿਕਿਉਰਿਟੀ ਹਟਾਈ ਵੀ ਜਾਂਦੀ ਹੁੰਦੀ ਜਾਂ ਕੱਟ ਵੀ ਲਾਇਆ ਜਾਂਦਾ ਹੁੰਦਾ ਚਰਨਜੀਤ, ਉਹਦੇ ਵਿੱਚ ਰਿਵਿਊ ਹੁੰਦਾ ਹੁੰਦਾ ਵੀ ਕੀ ਇਹ ਬੰਦੇ ਦੀ ਸਿਕਿਉਰਿਟੀ ਹਟਾਈ ਜਾਣੀ ਜਾਂ ਕੱਟ ਲਾਉਣ ਦੇ ਯੋਗ ਹੈ ਕਿ ਨਹੀਂ, ਜੇ ਉਹਨੂੰ ਸੱਚੀ ਮੁੱਚੀ ਖਤਰੇ ਨੇ ਤਾਂ ਉਹ ਨਹੀਂ ਤੁਸੀਂ ਕੱਟ ਲਾ ਸਕਦੇ, ਨਹੀਂ ਤੁਸੀਂ ਜਿਹੜਾ ਹੈਗਾ ਹਟਾ ਸਕਦੇ ਹੁੰਦੇ। ਤੇ ਇਸ ਮਾਮਲੇ ਚ ਕੀ ਹੋਇਆ, ਇਹਦੇ ਮਾਮਲੇ ਵਿੱਚ ਉਹ ਕਿਉਂਕਿ ਉਹਨੂੰ ਖਤਰਾ ਸੀਗਾ, ਹਮਲਾ ਇੱਕ ਦੋ ਵਾਰ ਹੋਇਆ ਸੀ ਤੇ ਉਹਦੀ ਰੇਕੀ ਹੁੰਦੀ ਰਹੀ ਹੈ, ਇਹਨਾਂ ਨੇ ਆਰਾਮ ਨਾਲ ਉਹਦੀ ਸਿਕਿਉਰਿਟੀ ਤੇ ਕੱਟ ਲਾ ਕੇ, ਕੱਟ ਲਾਉਣ ਤੋਂ ਬਾਅਦ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਮਾਹੌਲ ਕੀਤਾ, ਚਲੋ ਉਹ ਕਤਲ ਹੋ ਗਿਆ। ਕਤਲ ਹੋਣ ਤੋਂ ਬਾਅਦ ਤੁਸੀਂ ਅਜੇ ਤੱਕ ਜੜ ਤੱਕ ਵੀ ਨਹੀਂ ਪਹੁੰਚ ਪਾਏ, ਜਿਹੜਾ ਬੰਦਾ ਜਿਹੜਾ ਤੁਸੀਂ ਫੜਿਆ ਸੀਗਾ ਉਹ ਬੰਦਾ ਛੁੱਟ ਕੇ ਭੱਜ ਜਾਂਦਾ, ਸੂਬੇ ਦੇ ਵਿੱਚ ਹਾਲਤ ਕੀ ਹੋਈ ਹੈ ਤੇ ਸਾਡਾ ਜਿਹੜਾ ਮੁੱਖ ਮੰਤਰੀ ਹੈ ਉਹ ਗੁਜਰਾਤ ਭੰਗੜੇ ਪਾਉਂਦਾ ਫਿਰਦਾ।
ਬਿਲਕੁਲ ਜੀ, ਜਦੋਂ ਪੁਲਿਸ ਮੁਕਾਬਲਾ ਬਣਿਆ ਸੀ ਉਹ ਮੈਂ ਆਪਾਂ ਉਦੋਂ ਵੀ ਸ਼ਿਵਿੰਦਰ ਜੀ ਗੱਲ ਕੀਤੀ ਸੀ ਵੀ ਮਾਰ ਦੇਣਾ ਕਿਸੇ ਸਮੱਸਿਆ ਦਾ ਹੱਲ ਨਹੀਂ, ਕਿਸੇ ਦੇ ਕਾਤਲ ਨੂੰ ਮਾਰ ਦੇਣਾ, ਕਾਤਲ ਨੂੰ ਫੜ ਕੇ ਉਹਦੇ ਤੋਂ ਇਨਕੁਆਇਰੀ ਕਰਨੀ ਬਈ ਕੌਣ ਕੌਣ ਇਹਦੇ ਪਿੱਛੇ ਆ, ਇਹ ਸਭ ਤੋਂ ਵਧੀਆ ਅਹਿਮ ਗੱਲ ਹੁੰਦੀ ਹੈ। ਕਾਤਲ ਨੂੰ ਮਾਰ ਦੇਣਾ ਤਾਂ ਇਸ ਗੱਲ ਦਾ ਸਬੂਤ ਹੁੰਦਾ ਵੀ ਹੋਰ ਸਾਰੇ ਜਿਹੜੇ ਸਬੂਤ ਪਏ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ ਗਿਆ। ਉਦੋਂ ਕਈ ਸਰੋਤਿਆਂ ਨੇ ਸਾਡਾ ਇਸ ਗੱਲ 'ਤੇ ਬੁਰਾ ਮਨਾਇਆ ਸੀਗਾ, ਚਲੋ ਜਿਹਨੂੰ ਬੁਰਾ ਮਨਾਉਣਾ ਬੁਰਾ ਮਨਾਈ ਜਾਣ ਜੀ, ਆਪਾਂ ਤਾਂ ਆਪਣੀ ਗੱਲ ਕਰਨੀ ਹੈ। ਸ਼ਿਵਿੰਦਰ ਜੀ, ਸ਼ਿਵਿੰਦਰ ਜੀ ਗੱਲ ਤਾਂ ਇੱਥੇ ਖੜਦੀ ਆ ਕਿ ਵੀ ਪਤਾ ਨਹੀਂ ਮੇਰੀ ਪਤਾ ਨਹੀਂ ਸਮਝ ਦੀ ਸੀਮਤਾ ਹੀ ਹੋਊਗੀ, ਮੈਨੂੰ ਜਾਣਕਾਰੀ ਘੱਟ ਹੋਊਗੀ, ਮੈਂ ਅੱਜ ਤੱਕ ਜੈਨੀ ਚੌਲ ਦਾ ਨਾਂ ਨਹੀਂ ਸੀ ਸੁਣਿਆ ਜੀ, ਪਰ ਕੱਲ੍ਹ ਮੈਂ ਵੀ ਇਹ ਗਾਣਾ ਸੁਣਿਆ, ਮੈਨੂੰ ਲੱਗਿਆ ਵੀ ਇਹਦੇ 'ਚ, ਕਿਉਂਕਿ ਮੈਨੂੰ ਇੱਧਰੋਂ ਉੱਧਰੋਂ ਪਤਾ ਲੱਗਿਆ ਸੀ, ਕਹਿੰਦੇ ਜੀ ਇੱਕ ਗਾਣੇ 'ਤੇ ਬੈਨ ਕਰ ਦਿੱਤਾ ਗਿਆ, ਮੈਂ ਲੱਭਿਆ ਲੁੱਭਿਆ, ਮੈਂ ਕਿਹਾ ਚਲੋ ਸੁਣਾ, ਕੋਈ ਐਡੀ ਗੱਲ ਨਹੀਂ, ਕੋਈ ਨੋਰਮਲ ਗਾਣੇ ਵਰਗਾ ਗਾਣਾ ਹੈਗਾ, ਇਹਦੇ ਨਾਲ ਕਿਹੜੀਆਂ ਭਗਵੰਤ ਮਾਨ ਦੀਆਂ ਜਾਂ ਆਮ ਆਦਮੀ ਪਾਰਟੀ ਦੀਆਂ ਨੀਹਾਂ ਹਿੱਲ ਜਾਣਗੀਆਂ, ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ।
ਤੁਸੀਂ ਇੱਕ ਚੀਜ਼ ਨੋਟ ਕਰੋ ਨਾ ਕਿ ਭਗਵੰਤ ਮਾਨ ਖੁਦ ਵੱਡੇ ਵੱਡੇ ਲੀਡਰਾਂ ਉੱਤੇ ਗਾਣੇ ਗਾਉਂਦਾ ਰਿਹਾ ਵਾ, ਵੱਡੇ ਵੱਡੇ ਲੀਡਰਾਂ ਦੀ ਛੱਡੋ, ਉਹ ਮਤਲਬ ਕਈ ਇਹੋ ਜਿਹੇ ਕਲਾਕਾਰ ਜਿਹੜੇ ਉਹਨਾਂ ਦਿਨਾਂ 'ਚ ਬਾਦਲ ਪੱਖੀ ਸੀਗੇ ਉਹਨਾਂ ਦੇ ਉੱਤੇ, ਚਾਹੇ ਪੰਮੀ ਬਾਈ ਸੀ ਜਾਂ ਹੋਰ ਸੀ, ਉਹਨਾਂ ਉੱਤੇ ਤਬਸਰੇ ਕਰਦਾ ਰਿਹਾ, ਗਾਣੇ ਗਾਉਂਦਾ ਰਿਹਾ, ਮਤਲਬ ਉਹਦਾ ਬਹੁਤ ਸਾਰੀ ਜਿਹੜੀ ਪਬਲਿਸਿਟੀ ਲੋਕਾਂ ਦੇ ਵਿੱਚ ਇਸੇ ਲਈ ਹੋਈ ਆ ਵੀ ਉਹ ਮੁਖਰ ਹੋ ਕੇ ਜਿਹੜੇ ਆਪਣੇ ਸਮੇਂ ਦੇ ਪਰੰਪਰਾਗਤ ਲੀਡਰ ਸੀਗੇ ਜਾਂ ਉਦੋਂ ਸਟੈਬਲਿਸ਼ ਲੀਡਰ ਸੀਗੇ ਉਹਨਾਂ ਦੇ ਖਿਲਾਫ ਉਹ ਕਟਾਕਸ਼ ਕਰਦਾ ਰਿਹਾ। ਹੁਣ ਜੇ ਤਾਂ ਬਈ ਤੁਹਾਡੇ ਤੇ ਕੋਈ ਕਟਾਕਸ਼ ਕਰ ਰਿਹਾ ਤੁਹਾਨੂੰ ਤਕਲੀਫ ਕਾਹਤੋਂ ਹੋ ਰਹੀ ਹੈ, ਤੁਸੀਂ ਹੁਣ ਸੱਤਾ 'ਚ ਵਿਰਾਜਮਾਨ ਹੋ, ਤੁਹਾਨੂੰ ਵੀ ਉਸੇ ਤਰ੍ਹਾਂ ਸਵਾਲ ਹੋਣਗੇ।
ਬਿਲਕੁਲ ਜੀ ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕਰ ਰਹੇ ਨੇ ਆਸਰਾ ਲੋਇਰਸ। ਆਸਰਾ ਲੋਇਰਸ ਨੇ ਜਿਹੜੇ ਇਹ ਬ੍ਰਹਮਲੀ ਅਤੇ ਕੁਈਨ ਦੇ ਇੰਟਰਸੈਕਸ਼ਨ 'ਤੇ ਨੇ, ਅਤੇ ਇਹਨਾਂ ਦਾ ਨੰਬਰ 905-456-2020 ਹੈ ਜੀ। ਇਹ ਰੀਅਲ ਸਟੇਟ ਕਲੋਜ਼ਿੰਗਸ ਦਾ ਕੰਮ ਕਰਦੇ ਨੇ ਜੀ, ਅਤੇ ਹਮੇਸ਼ਾ ਤੁਹਾਡੇ ਹਿੱਤ ਦੇ ਵਿੱਚ ਖੜ੍ਹੇ ਰਹਿੰਦੇ ਨੇ, ਕੰਮ ਕਰਦੇ ਨੇ। ਦੇਖੋ ਇਹ ਗੱਲ ਬੜੀ ਸੌਖੀ ਹੁੰਦੀ ਹੈ ਵੀ ਕਲੋਜ਼ਿੰਗ ਹੋਣੀ ਹੈ, ਜਿਹੜੇ ਮਰਜ਼ੀ ਲੋਇਰ ਤੋਂ ਕਰਾ ਲਓ, ਸਾਰੇ ਲੋਇਰਸ ਹੀ ਕਲੋਜ਼ਿੰਗ ਕਰ ਦਿੰਦੇ ਆ, ਪਰ ਕਈ ਵਾਰੀ ਜਦੋਂ ਬਾਹਰ 'ਤੇ ਸੈਲਰ ਦੀ ਟਾਈ ਪੈ ਜੇ ਕਿਸੇ ਮਸਲੇ ਦੇ ਉੱਤੇ, ਮਸਲਾ ਅੜ ਜੇ, ਅਤੇ ਜੇ ਕਲੋਜ਼ਿੰਗ ਨਾ ਹੋਵੇ, ਅਤੇ ਜਿਹੜੀ ਧਿਰ ਕਲੋਜ਼ਿੰਗ ਨਾ ਨਹੀਂ ਕਰਾ ਰਹੀ ਹੁੰਦੀ, ਭਾਵੇਂ ਉਹਨੂੰ ਕੋਈ ਭਰਮ ਭੁਲੇਖੇ ਹੀ ਹੋਣ, ਉਹ ਜ਼ਿੰਮੇਵਾਰ ਹੁੰਦੀ ਆ, ਅਤੇ ਉਹਨੂੰ ਫਿਰ ਕੋਸਟ ਵਗੈਰਾ ਪੈ ਜਾਂਦੀਆਂ, ਖਰਚੇ ਪੈ ਜਾਂਦੇ ਆ, ਕਾਫੀ ਪ੍ਰੋਬਲਮ ਆਉਂਦੀ ਹੈ। ਇਸ ਕਰਕੇ ਧਰੱਲੇਦਾਰ ਵਕੀਲ ਚਾਹੀਦਾ ਜੀ ਕਲੋਜ਼ਿੰਗ ਵੇਲੇ, ਭਾਵੇਂ ਤੁਸੀਂ ਸੈਲਰ ਹੋ, ਭਾਵੇਂ ਬਾਇਰ ਹੋ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਆ, ਕੋਈ ਕੌਂਡੋ ਲਈ ਆ, ਆਪਣੀ ਪ੍ਰੋਪਰਟੀ ਵੇਚੀ ਆ, ਮਾਹਰ ਰੀਅਲ ਅਸਟੇਟ ਲੋਇਰ ਦੀ ਜ਼ਰੂਰਤ ਹੈਗੀ ਆ ਜੀ। 905-456-2020 ਆਸਰਾ ਲੋਇਰਸ ਦਾ ਨੰਬਰ ਆ, ਤਾਲਮੇਲ ਕਰ ਲਿਓ ਤੁਸੀਂ ਇਹਨਾਂ ਨਾਲ। ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਤੁਹਾਡੇ ਕੰਮ ਆਉਂਦੇ ਨੇ ਜਦੋਂ ਕੋਈ ਇਮੀਗ੍ਰੇਸ਼ਨ ਦੀ ਜ਼ਰੂਰਤ ਹੁੰਦੀ ਆ, ਤੁਸੀਂ ਫੈਮਿਲੀ ਕੇਸ ਦੇ ਤਹਿਤ ਆਪਣੇ ਪਾਰਟਨਰ ਨੂੰ, ਆਪਣੇ ਸਪਾਊਸ ਨੂੰ ਇੱਥੇ ਬੁਲਾਉਣਾ ਚਾਹੁੰਦੇ ਹੋ, ਤੁਸੀਂ ਆਪਣੇ ਕਿਸੇ ਦੋਸਤ ਮਿੱਤਰ ਨੂੰ ਉਹ ਕਹਿ ਰਿਹਾ ਵੀ ਇੱਥੇ ਆਉਣਾ, ਇਹਨਾਂ ਦਾ ਰੈਫਰੈਂਸ ਦੇ ਸਕਦੇ ਹੋ ਲੀਗਲ ਤਰੀਕੇ ਨਾਲ, ਕਿਵੇਂ ਉਹ ਇੱਥੇ ਆ ਸਕਦੇ ਨੇ, ਵਰਕ ਪਰਮਿਟ ਦੀ ਕੋਈ ਪ੍ਰੋਬਲਮ ਆ, LMIA ਦੀ ਕੋਈ ਪ੍ਰੋਬਲਮ ਹੈਗੀ ਆ, ਜਾਣੀ ਇਮੀਗ੍ਰੇਸ਼ਨ ਦੀ ਕੋਈ ਵੀ ਨੀਡ ਹੈਗੀ ਆ, ਅਤੇ ਪਰਖੇ ਹੋਏ ਨੇ ਮਨਮਿੰਦਰ ਖੋਸਾ ਜੀ, ਬਹੁਤ ਸਾਰੇ ਸਾਡੇ ਕਲਾਇੰਟ ਨੇ ਜਿਨ੍ਹਾਂ ਦੀ ਸਹਾਇਤਾ ਕੀਤੀ ਆ, ਉਹਨਾਂ ਨੇ ਬੰਦੇ ਫੋਨ ਕਰਕੇ ਦੱਸਦੇ ਨੇ ਬਾਅਦ 'ਚ। 647-646-3000 ਵੰਡਰ ਵਰਲਡ ਇਮੀਗ੍ਰੇਸ਼ਨ ਵਾਲਿਆਂ ਦਾ ਨੰਬਰ ਹੈਗਾ ਜੀ, ਤਾਲਮੇਲ ਕਰ ਲਿਓ। ਬਾਬਾ ਸੀਰ ਦੀ ਭੈੜੀ ਬਿਮਾਰੀ ਤੋਂ ਪੀੜਤ ਤੋਂ ਮੌਕਿਆਂ ਵਾਲੀ ਬਾਬਾ ਸੀਰ ਆ ਜੀ, ਜਿਹੜੀ ਜੇ ਉਹਦਾ ਇਲਾਜ ਚਾਹੁੰਦੇ ਹੋ ਤੁਸੀਂ, ਤਾਂ ਫਿਰ ਤੁਸੀਂ ਆ ਇੱਕ ਨੰਬਰ ਦੇਣਾ ਜੀ, ਇੱਥੇ ਤਾਲਮੇਲ ਕਰ ਲਿਓ। ਇਹ ਗਰੰਟੀ ਸ਼ੁਦਾ ਇਲਾਜ ਕਰਨਗੇ ਜੀ, ਸਸਤਾ ਜਿਹਾ ਇਲਾਜ ਆ, ਵੈਸੇ ਤਾਂ ਇਹਦਾ ਇਲਾਜ ਬਹੁਤ ਮਹਿੰਗਾ ਪੈਂਦਾ, ਆਲੇ ਦੁਆਲੇ ਟੱਕਰਾਂ ਮਾਰਦੇ ਰਹਿੰਦੇ ਨੇ ਲੋਕ ਜੀ, ਇਲਾਜ ਫੇਰ ਨਹੀਂ ਹੁੰਦਾ, ਪਰ ਇਹ ਗਰੰਟੀ ਕਰਦੇ ਨੇ ਜੀ ਇਲਾਜ ਦੀ ਵੀ, ਜੇ ਮੌਕਿਆਂ ਵਾਲੀ ਬਾਬਾ ਸੀਰ ਆ, ਅਤੇ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਆ, ਸਾਈਡ ਇਫੈਕਟ ਵੀ ਕੋਈ ਨਹੀਂ। ਨੰਬਰ ਨੋਟ ਕਰ ਲਓ, 416-845-7534, 416-845-7534 ਹੈਗਾ ਜੀ ਇਹਨਾਂ ਦਾ ਨੰਬਰ। ਸ਼ਿਵਿੰਦਰ ਸਾਡੇ ਨਾਲ ਜੁੜੇ ਹੋਏ ਨੇ, ਇਹਦਾ ਮਤਲਬ ਸ਼ਿਵਿੰਦਰ ਜੀ ਇਹ ਮੰਨ ਲੈਣਾ ਚਾਹੀਦਾ ਵੀ ਭਾਰਤੀ ਸਮਾਜ ਦੇ ਵਿੱਚ ਜਿਹਦੇ ਕੋਲ ਵੀ ਸੱਤਾ ਹੁੰਦੀ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਵੀ ਦੂਜੇ ਨੂੰ ਬੋਲਣ ਨਹੀਂ ਦੇਣਾ ਮੈਂ।
ਹਾਂਜੀ ਸਰ ਜੀ, ਤੇ ਇੱਕ ਤਰ੍ਹਾਂ ਨਾਲ ਸਪਸ਼ਟ ਦਿਖ ਰਿਹਾ ਹੈਗਾ ਵੀ ਸਾਡਾ ਜਿਹੜਾ ਭਾਰਤ ਦਾ ਜਿਹੜੀ ਡੈਮੋਕ੍ਰੇਸੀ ਹੈ ਨਾ, ਉਹ ਇਸ ਤਰ੍ਹਾਂ ਦਾ ਸਫ਼ਰ ਤੈਅ ਕਰ ਚੁੱਕੀ ਆ ਆਪਣਾ ਕਿ ਜਿਹੜੇ ਕੋਲ ਸੱਤਾ ਆ ਜਾਂਦੀ ਹੈ ਉਹ ਕਹਿੰਦਾ ਕਿ ਮੈਨੂੰ ਕੋਈ ਵਿਰੋਧੀ ਆਵਾਜ਼ ਨੀ ਚਾਹੀਦੀ ਮਤਲਬ ਵਿਰੋਧੀ ਆਵਾਜ਼ ਜੀ ਜੀ
ਸੋਰੀ ਸੋਰੀ ਟੂ ਇੰਟਰਪਟ ਯੂ ਸ਼ਿਵਿੰਦਰ ਜੀ ਇਹ ਤਾਂ ਚਲੋ ਪੋਲਿਟਿਕਸ ਦੀ ਗੱਲ ਹੋ ਗਈ ਕੀ ਇਹ ਵੀ ਮੰਨ ਲਿਆ ਜਾਣਾ ਚਾਹੀਦਾ ਵੀ ਭਾਰਤੀ ਸਮਾਜ ਦੇ ਵਿੱਚ ਲੋਕਾਂ ਦੇ ਵਿੱਚ ਟੋਲਰੈਂਸ ਹੈ ਨਹੀਂ ਜਦੋਂ ਵੀ ਕੋਈ ਵਿਰੋਧੀ ਵਿਚਾਰ ਵਾਲਾ ਬੰਦਾ ਕੋਈ ਬੋਲਦਾ ਤੇ ਉਹਨੂੰ ਚੰਗਾ ਨਹੀਂ ਲੱਗਦਾ ਉਹਦੀ ਸ਼ਕਲ ਭੈੜੀ ਭੈੜੀ ਲੱਗਦੀ ਆ ਉਹਨੂੰ ਲੱਗਦਾ ਵੀ ਇਹ ਦੁਨੀਆਂ 'ਚ ਨਾ ਹੀ ਹੁੰਦਾ ਤਾਂ ਚੰਗਾ ਸੀ ਵੀ ਇਹ ਮੇਰੇ ਤੇ ਫਿਰ ਉਹ ਜਿਹੜੇ ਨਹੀਂ ਸੁਣਨਾ ਚਾਹੁੰਦੇ ਉਹ ਫਿਰ ਮਤਲਬ ਅਗਰੈਸਿਵ ਹੋ ਜਾਂਦੇ ਨੇ ਘੁਸੁੰਨਮੁੱਕੀ ਵੀ ਕਰਦੇ ਨੇ ਉਹ ਜਾਣੀ ਇੱਕ ਜਿਹੜੀ ਥਿੰਕਿੰਗ ਜਾਂ ਥੋਟ ਪ੍ਰੋਸੈਸ ਆ ਜਿਹੜਾ ਇੰਡੀਪੈਂਡੈਂਟਲੀ ਡਿਵੈਲਪ ਹੋਣਾ ਹੁੰਦਾ ਬੰਦਿਆਂ ਨੇ ਵਿਚਾਰਾਂ ਦੀ ਸਾਂਝ ਆਲੇ ਦੁਆਲੇ ਵਿਚਾਰ ਫੈਲਦੇ ਨੇ ਉਹ ਕਿ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਇਸ ਮੁਕਾਮ 'ਤੇ ਆਪਾਂ ਪਹੁੰਚ ਗਏ ਹਾਂ ਵੀ ਅਸੀਂ ਪਿਛਲਖੁਰੀ ਮੋੜਾ ਕੱਟ ਲਿਆ ਵੀ ਅਸੀਂ ਜਿਹੜੇ ਬੰਦੇ ਦੇ ਦਿਮਾਗ 'ਚ ਆਪਦੇ 'ਚ ਵਿਚਾਰ ਆ ਅਸੀਂ ਉਹ ਹੀ ਰਹਿਣ ਦੇਣੇ ਉਹ ਨਹੀਂ ਬੋਲੀ ਜਾਣਾ ਦੂਜੇ ਨੂੰ ਬੋਲਣ ਹੀ ਨਹੀਂ ਦੇਣਾ
ਹਾਂ ਬਿਲਕੁਲ ਇਹਦਾ ਦੇਖੋ ਇੱਕ ਸੌਖਾ ਜਿਹਾ ਇਹਦਾ ਹੋਰ ਉਦਾਹਰਣ ਇਹ ਹੈਗਾ ਵੀ ਹੁਣ ਜਿਹੜੇ ਬੰਦੇ ਨੂੰ ਲੋਕਾਂ ਨੂੰ ਨਾ ਉਹਨਾਂ ਦੇ ਹੀਰੋ ਅਟਰੈਕਟ ਕਰਦੇ ਨੇ ਜਾਂ ਲੀਡਰ ਅਟਰੈਕਟ ਕਰਦੇ ਨੇ ਜਾਂ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਥਿੰਕਰ ਨੇ ਉਹ ਵੀ ਉਸ ਸੁਭਾਅ ਦੇ ਹੈਗੇ ਨੇ ਵੀ ਉਹਨਾਂ ਉਹ ਮਤਲਬ ਉਹਨਾਂ ਦੀ ਬੋਲਬਾਣੀ ਉਹਨਾਂ ਦਾ ਇਹ ਕਹਿਣਾ ਵੀ ਮੈਂ ਸਹੀ ਹਾਂ ਮੈਂ ਸਹੀ ਨੂੰ ਠਹਿਰਾਉਣ ਲਈ ਉਹਨਾਂ ਦੇ ਵਿੱਚ ਗੁੱਸਾ ਵਿਰੋਧੀਆਂ ਪ੍ਰਤੀ ਗਾਲ ਵੀ ਦਿਖਾਈ ਦੇ ਜਾਂਦੀ ਹੈ ਹਲਕੇ ਪੱਧਰ ਦੀ ਭਾਸ਼ਾ ਇਹ ਚੀਜ਼ਾਂ ਦਿਖਦੀਆਂ ਨੇ ਜਾਂ ਫਿਰ ਪਹਿਲਾਂ ਇੱਕ ਸੱਚ ਜਿਹੜਾ ਮੰਨ ਲਿਆ ਜਾਂਦਾ ਜਿਹਨੂੰ ਆਪਾਂ ਜਿਵੇਂ ਅੱਜ ਕਹਿੰਦੇ ਨਾ ਬਹੁਤ ਸਾਰੇ ਸਾਡੇ ਫਿਲਾਸਫਰ ਕਹਿੰਦੇ ਨੇ ਕਿ ਅਸੀਂ ਪੋਸਟ ਟਰੁੱਥ ਦੇ ਦੌਰ 'ਚ ਗੁਜ਼ਰ ਰਹੇ ਹਾਂ ਜਾਂ ਪੋਸਟ ਟਰੁੱਥ ਐਰਾ ਵਾਹੇ ਜਿਹਦੇ ਵਿੱਚ ਇੱਕ ਸੱਚ ਪਹਿਲਾਂ ਹੀ ਨਿਰਧਾਰਿਤ ਕਰ ਲਿਆ ਜਾਂਦਾ ਵੀ ਇਹ ਸੱਚ ਹੈ ਤੇ ਤੋਂ ਅੱਗੇ ਸੱਚ ਨਹੀਂ ਕਿਉਂ ਪਰਮ ਸੱਚ ਵੀ ਜਾਂ ਕਹਿ ਲਓ ਕਿ ਸੱਚ ਤੋਂ ਅੱਗੇ ਵੀ ਇੱਕ ਸੱਚ ਹੈਗਾ ਵਾ ਤੇ ਉਹ ਸੱਚ ਨੂੰ ਜਿਹੜਾ ਕਿਹੜਾ ਵਾ ਉਹਨੂੰ ਤੁਸੀਂ ਪ੍ਰਭਾਸ਼ਿਤ ਕਰ ਲਿਆ ਤੇ ਇਹ ਕਹਿ ਰਹੇ ਹੈਗੇ ਨੇ ਜਾਂ ਫਿਰ ਮਤਲਬ ਉਹ ਇਸ ਤਰ੍ਹਾਂ ਦੀ ਜਿਹੜੀ ਮਾਨਸਿਕਤਾ ਦਿਖ ਰਹੀ ਆ ਜਦੋਂ ਇਸ ਤਰ੍ਹਾਂ ਦੀ ਮਾਨਸਿਕਤਾ ਸਮਾਜਾਂ 'ਚ ਆਉਂਦੀ ਹੈ ਹਾਲਾਂਕਿ ਉਹ ਇਹ ਫੀਨੋਮਨਾ ਪੂਰੇ ਵਰਲਡ ਦਾ ਫੀਨੋਮਨਾ ਹੈਗਾ ਲੇਕਿਨ ਜਿਹੜਾ ਭਾਰਤ ਵਿੱਚ ਦਿਖ ਰਿਹਾ ਕਿਉਂਕਿ ਉਹ ਇਸ ਰੂਪ 'ਚ ਦਿਖ ਰਿਹਾ ਵੀ ਤੁਸੀਂ ਜਿਹੜਾ ਹੈਗਾ ਜਿਹੜੀ ਇਸ ਤਰ੍ਹਾਂ ਦੀ ਸਹਿਨਸ਼ੀਲਤਾ ਵਿਚਾਰਕ ਸਹਿਨਸ਼ੀਲਤਾ ਕਹਿ ਲਓ ਵੀ ਕਿਸੇ ਦੀ ਗੱਲ ਨਾ ਸੁਣਨ ਵਾਲੀ ਉਹ ਦਿਖ ਰਹੀ ਹੈ ਜਦੋਂ ਜਿਹੜੇ ਲੋਕਾਂ ਦੇ ਹੁਣ ਆਈਕਨ ਬਣੇ ਹੋਏ ਨੇ ਆਈਕਨ ਬਣੇ ਹੋਏ ਨੇ ਉਹ ਉਸ ਤਰ੍ਹਾਂ ਦੇ ਹੈਗੇ ਨੇ ਤੇ ਤੁਸੀਂ ਉਹ ਸਮਾਜ ਦੀ ਫਿਤਰਤ ਦਾ ਅੰਦਾਜ਼ਾ ਸਜੇ ਲਾ ਸਕਦੇ ਹੋ
ਸ਼ਿਵਿੰਦਰ ਜੀ ਹੋਲਡ ਕਰਕੇ ਰੱਖਿਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ
ਸੈਕਿੰਡ ਮੋਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
ਮੈਂ ਰਿਪੂਦਮਨ ਸਿੰਘ ਢਿੱਲੋਂ ਬਰੈਂਪਟਨ ਦੇ ਵਾਰਡ 7 ਅਤੇ 8 ਤੋਂ ਤੁਹਾਡਾ ਰੀਜਨਲ ਕੌਂਸਲਰ ਦਾ ਉਮੀਦਵਾਰ ਹਾਂ ਮੈਂ ਬਰੈਂਪਟਨ ਸਿਟੀ ਕੌਂਸਲ ਵਿੱਚ ਇੱਕ ਨਿਰਪੱਖ ਪਾਰਦਰਸ਼ੀ ਅਤੇ ਭਰੋਸੇਯੋਗ ਆਵਾਜ਼ ਬਣ ਕੇ ਤੁਹਾਡੇ ਹੱਕਾਂ ਲਈ ਲੜਾਂਗਾ ਮੈਂ ਬਰੈਂਪਟਨ ਵਿੱਚ ਸੁਰੱਖਿਅਤ ਮਾਹੌਲ ਸੇਫਰ ਸੜਕਾਂ ਅਤੇ ਬਿਹਤਰ ਜੋਬ ਅਪਰਚੁਨਿਟੀਜ਼ ਲਈ ਕੰਮ ਕਰਾਂਗਾ ਇਸ ਕਰਕੇ 24 ਅਕਤੂਬਰ ਨੂੰ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਕਰਕੇ ਮੈਨੂੰ ਰਿਪੂਦਮਨ ਸਿੰਘ ਢਿੱਲੋਂ ਨੂੰ ਕਾਮਯਾਬ ਕਰ
ਆਥੋਰਾਈਜ਼ਡ ਬਾਈ ਰਿਪੂਦਮਨ ਢਿੱਲੋਂ ਕੈਂਪੇਨ ਆਫਿਸ
ਸਮੋਸਾ ਐਂਡ ਸਵੀਟ ਫੈਕਟਰੀ ਇੱਕ ਵਾਰੀ ਫੇਰ ਤੋਂ ਲੈ ਕੇ ਆਏ ਨੇ
ਮੇਲਾ ਮਠਿਆਈਆਂ ਦਾ ਮੇਲਾ ਖੁਸ਼ੀਆਂ ਵਾਲਾ
ਹੋ ਜਾਓ ਤਿਆਰ ਸਮੋਸਾ ਸਵੀਟ ਫੈਕਟਰੀ ਦੀਆਂ ਟੌਪ ਕੁਆਲਿਟੀ ਐਂਡ ਮੋਸਟ ਡਿਲੀਸ਼ੀਅਸ ਮਠਿਆਈਆਂ ਨਾਲ ਮੂੰਹ ਮਿੱਠਾ ਕਰਨ ਵਾਸਤੇ ਦੁਨੀਆ ਦਾ ਸਭ ਤੋਂ ਵੱਡਾ 8ਵਾਂ ਇਨਡੋਰ ਮਠਿਆਈ ਮੇਲਾ 20 ਅਕਤੂਬਰ ਤੋਂ 24 ਅਕਤੂਬਰ ਤੁਹਾਡੀ ਹਰ ਫੇਵਰੇਟ ਮਿਠਾਈ ਪਿਓਰ ਖੋਏ ਚ ਬਣੀ ਤੇ ਗਰਮਾ ਗਰਮ ਕ੍ਰਿਸਪੀ ਜਲੇਬੀ ਤੇ ਪਟਾਕੇ ਵੀ ਮੇਲਾ ਮਠਿਆਈਆਂ ਦਾ ਬਾਈ ਸਮੋਸਾ ਐਂਡ ਸਵੀਟ ਫੈਕਟਰੀ 1850 ਐਲਬਿਨ ਰੋਡ ਇਡੋਬਿਕੋ ਐਂਡ ਇਨਸਾਈਡ ਚਲੋ ਫਰੈਸ਼ਕੋ ਐਟ ਬ੍ਰਾਮਲੀ ਐਂਡ ਸੈਂਡਲਵੁੱਡ ਐਂਡ ਏਅਰਪੋਰਟ ਰੋਡ ਐਂਡ ਕੰਟਰੀ ਸਾਈਡ
ਬ੍ਰੈਂਪਟਨ ਵਿੱਚ ਕਾਰਾਂ ਦੀ ਚੋਰੀ ਸੜਕ ਹਾਦਸਿਆਂ ਤੇ ਹਿੰਸਕ ਘਟਨਾਵਾਂ ਵਿੱਚ ਵਾਧਾ ਨਜ਼ਰ ਆ ਰਿਹਾ ਹੈ ਪਰ ਤੁਹਾਡੀ ਕੌਂਸਲ ਤੁਹਾਡੀ ਸੁਰੱਖਿਆ ਸੰਬੰਧੀ ਲੋੜੀਂਦਾ ਧਿਆਨ ਦੇਣ ਵਿੱਚ ਅਸਫਲ ਰਹੀ ਹੈ ਇਸ ਲਾਪਰਵਾਹ ਢਾਂਚੇ ਨੂੰ ਬਦਲਣ ਦਾ ਹੁਣ ਸਮਾਂ ਹੈ ਮੇਰਾ ਨਾਮ ਗੁਰਪ੍ਰਤਾਪ ਸਿੰਘ ਟੂਰ ਹੈ ਅਤੇ ਮੈਂ ਤੁਹਾਡੀ ਸੁਰੱਖਿਆ ਨੂੰ ਹਮੇਸ਼ਾ ਪਹਿਲ ਦੇਣ ਅਤੇ ਤੁਹਾਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਅਕਤੂਬਰ 8 ਤੇ 9 ਨੂੰ ਬ੍ਰੈਂਪਟਨ ਵਾਰਡ 9 ਤੇ 10 ਵਿੱਚ ਰੀਜਨਲ ਕਾਉਂਸਲਰ ਲਈ ਗੁਰਪ੍ਰਤਾਪ ਸਿੰਘ ਟੂਰ ਨੂੰ ਵੋਟ ਦਿਓ ਵਧੇਰੀ ਜਾਣਕਾਰੀ ਲਈ ਮੈਨੂੰ ਸਿੱਧੇ 6474604085 ਤੇ ਕਾਲ ਕਰੋ
ਆਥੋਰਾਈਜ਼ਡ ਬਾਈ ਵੋਟ ਟੂਰ ਕੈਂਪੇਨ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜੁਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ। ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ, ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਪਟਨ ਦੇ ਨਾਲ।
145 ਕਲੀਅਰੈਂਸ ਸਟ੍ਰੀਟ, 26 ਬ੍ਰੈਂਪਟਨ। ਕਾਲ ਕਰੋ 647-856-2516।
Homeopathy for better health.
Appointment li visit karo sujokhomeoclinic.com te.
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711,
ਦੈਟ 310-9711। ਪੀਜ਼ਾ ਡਿਪੂ ਦਾ ਪੀਜ਼ਾ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਏਸ਼ੀਅਨ ਫੂਡ ਸੈਂਟਰ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ ਨੇ ਜੀ। ਜਿਹੜੇ ਏਰੀਆ 'ਚ ਤੁਸੀਂ ਰਹਿੰਦੇ ਹੋ ਤੁਸੀਂ ਆਲੇ ਦੁਆਲੇ ਨਿਗਾਹ ਘੁਮਾ ਕੇ ਦੇਖੋ, ਇੱਕ ਅੱਧੇ ਕਿਲੋਮੀਟਰ ਦੇ ਏਰੀਏ ਦੇ ਰੇਡੀਅਸ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੋਊਗੀ ਹੋਊਗੀ। ਤਾਜ਼ੀਆਂ ਗਰੋਸਰੀਜ਼ ਲੈਣੀਆਂ, ਤਾਜ਼ੇ ਫਲ ਫਰੂਟ ਲੈਣੇ ਨੇ, ਗਰੋਸਰੀਜ਼ ਲੈਣੀਆਂ ਨੇ, ਤਾਜ਼ੇ ਫਲ ਫਰੂਟ ਲੈਣੇ ਨੇ, ਅਤੇ ਤੁਸੀਂ ਏਸ਼ੀਅਨ ਫੂਡ ਸੈਂਟਰ 'ਤੇ ਹੀ ਜਾਣਾ ਜੀ। ਹਮੇਸ਼ਾ ਸੇਲ ਵਾਲਾ ਮਾਹੌਲ ਰਹਿੰਦਾ, ਯਾਦ ਰੱਖਿਓ ਏਸ਼ੀਅਨ ਫੂਡ ਸੈਂਟਰ। ਸ਼ਿਵਿੰਦਰ ਸਾਡੇ ਨਾਲ ਨੇ, ਸਾਡੀ ਗੱਲਬਾਤ ਚੱਲ ਰਹੀ ਹੈ ਸਾਡੀ ਮਾਨਸਿਕਤਾ ਅਤੇ ਪੋਲੀਟੀਕਲ ਇਸ਼ੂਜ਼ 'ਤੇ, ਵਨ ਬਾਈ ਵਨ ਅਸੀਂ ਗੱਲਬਾਤ ਕਰਾਂਗੇ। ਸ਼ਿਵਿੰਦਰ ਜੀ, ਗੱਲ ਟੋਲਰੈਂਸ ਦੀ ਚੱਲਦੀ ਸੀਗੀ, ਸੱਤਾ ਨੂੰ ਹੀ ਜੇ ਚਲੋ, ਇੱਕ ਤਾਂ ਮਾਮੂਲੀ ਗੱਲ ਆ ਵੀ ਆਮ ਆਪਾਂ ਆਪਣੇ ਦੇ ਵਿੱਚ ਟੋਲਰੈਂਸ ਦੀ ਘਾਟ ਆ ਜਿਹੜੀ ਹੈਗੀ ਆ, ਵਿਚਾਰਾਂ ਵਿਰੋਧੀ ਵਿਚਾਰ ਵਾਲੇ ਨੇ ਜਿਹੜੇ, ਅਸੀਂ ਉਹਦਾ ਪਲੈਟਫਾਰਮ ਪਰਖ ਕੇ ਹੀ ਨਹੀਂ ਦੇਖਦੇ, ਪਹਿਲਾਂ ਹੀ ਪਹਿਲੇ ਸੱਟੇ ਹੀ ਆਪਾਂ ਨਾ ਕਰ ਦਿੰਦੇ, ਜਾਂ ਆਪਣੇ ਮਨ 'ਚ ਆਉਂਦਾ ਵੀ ਇਹ ਬੰਦਾ ਬੋਲੇ ਹੀ ਨਾ ਤਾਂ ਚੰਗਾ। ਪਰ ਸੱਤਾ ਤਾਂ ਬਹੁਤ ਵੱਡੀ ਚੀਜ਼ ਹੁੰਦੀ ਆ, ਸਟੇਟ ਮਸ਼ੀਨਰੀ, ਅਤੇ ਜੇ ਸਟੇਟ ਮਸ਼ੀਨਰੀ ਇੰਨੀ ਕੁ ਗੱਲ ਦੇ ਰਹੀ ਟੋਲਰੈਂਟ ਹੈ ਨਹੀਂ, ਕੋਈ ਬੰਦਾ ਕੀ ਗਾ ਰਿਹਾ, ਐਡੀ ਵੱਡੀ ਕੀ ਗੱਲ ਹੋ ਗਈ, ਫਿਰ ਤਾਂ ਇਹਦਾ ਮਤਲਬ ਇਹ ਫਾਸਿਸਟ ਐਕਟੀਵਿਟੀ ਹੋ ਗਈ ਨਾ, ਇੱਕ ਕਿਸਮ ਦੀ ਫਾਸਿਜ਼ਮ ਹੋ ਗਿਆ ਵੀ ਦੂਜੇ ਨੂੰ ਬੋਲਣ ਹੀ ਨਹੀਂ ਦੇਣਾ। ਹਾਲਾਂਕਿ ਦੂਜਾ ਜਿਹੜਾ ਬੋਲਦਾ ਉਹ ਗਲਤ ਵੀ ਹੋ ਸਕਦਾ, ਆਪਾਂ ਇਹ ਵੀ ਮੰਨ ਕੇ ਚੱਲੀਏ, ਪਰ ਬੋਲਣ ਦੀ ਤਾਂ ਆਜ਼ਾਦੀ ਸਾਰਿਆਂ ਨੂੰ ਚਾਹੀਦੀ ਹੈ। ਸ਼ਿਵਿੰਦਰ ਜੀ ਆਵਾਜ਼
ਹਾਂਜੀ ਜੀ ਆ ਰਹੀ। ਆਪਾਂ ਜਿਹੜੀ ਆਮ ਕਹਾਵਤ ਸੁਣਦੇ ਆ ਨਾ ਵੀ ਜਿਹੜੇ ਕਲਮ ਹੈ, ਕਲਮ ਦਾ ਜਿਹੜਾ ਜ਼ਖਮ ਹੈ ਉਹ ਤਲਵਾਰ ਨਾਲੋਂ ਗਹਿਰਾ ਹੁੰਦਾ, ਤੇ ਇਹੀ ਚੀਜ਼ ਹੈਗੀ ਹੈ। ਸੱਤਾ ਨੂੰ ਹਮੇਸ਼ਾ ਹਮੇਸ਼ਾ ਕਲਮ ਡਰਾਉਂਦੀ ਰਹੀ ਹੈ। ਹਾਲਾਂਕਿ ਮੈਂ ਤੁਹਾਡੇ ਸ਼ਬਦ ਨੂੰ ਦੁਬਾਰਾ ਰਿਪੀਟ ਕਰਦਾ, ਉਹ ਕਲਮ ਗਲਤ ਵੀ ਹੋ ਸਕਦੀ ਹੈ, ਮਤਲਬ ਜੇ ਆਵਾਜ਼ ਗਲਤ ਹੋ ਸਕਦੀ, ਕਲਮ ਵੀ ਗਲਤ ਹੋ ਸਕਦੀ ਹੈ। ਪਰ ਜਦੋਂ ਸੱਤਾ ਦੇ ਨੂੰ ਇੱਕ ਤਰ੍ਹਾਂ ਦਾ ਲਲਕਾਰਦੀ ਹੈ, ਸੱਤਾ ਨੂੰ ਕਿਤੇ ਨਾ ਕਿਤੇ ਡਰ ਲੱਗਦਾ ਹੈਗਾ, ਸੱਤਾ ਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਮੇਰੇ ਵਿਰੁੱਧ ਜਿਹੜਾ ਹੈਗਾ ਕਿਤੇ ਮਾਹੌਲ ਹੋ ਸਕਦਾ, ਜਾਂ ਇਹਨੂੰ ਐਂ ਵੀ ਦੇਖ ਸਕਦੇ, ਇੱਕ ਹੋਰ ਨਜ਼ਰੀਆ ਵੀ ਆ ਕਿ ਜਿਹੜਾ ਕਮਜ਼ੋਰ ਰਾਜਾ ਹੁੰਦਾ, ਡਰਿਆ ਹੋਇਆ ਰਾਜਾ ਹੁੰਦਾ ਜਿਹੜਾ, ਉਹਨੂੰ ਵੱਧ ਡਰ ਲੱਗਦਾ, ਕਿਉਂਕਿ ਇਸ ਕਿਉਂਕਿ ਹਿਸਟਰੀ ਦੇ ਵਿੱਚ ਇੱਦਾਂ ਦੇ ਵੀ ਹੋਏ ਨੇ ਸ਼ਾਸਕ, ਜਾਂ ਚਾਹੇ ਉਹ ਡੈਮੋਕ੍ਰੇਸੀ ਦੇ ਵਿੱਚ ਵੀ ਤੇ ਰਾਜਤੰਤਰ ਵਿੱਚ ਵੀ, ਜਿਹਨਾਂ ਨੇ ਛੋਟੇ ਮੋਟੇ ਵਿਰੋਧ ਦਾ ਕਦੇ ਗੰਭੀਰਤਾ ਦਾ ਨੋਟਿਸ ਹੀ ਨਹੀਂ ਲਿਆ ਹੈਗਾ ਵੀ ਚੱਲ ਹੁੰਦਾ ਤਾਂ ਹੋਣ ਦੇ, ਚੱਲ ਛੱਡ ਪਰਾਂ। ਲੇਕਿਨ ਕਈ ਇਹੋ ਜਿਹੇ ਵੀ ਹੋਏ ਨੇ ਜਿਹੜੇ ਚੂੰ ਤੱਕ ਨਹੀਂ ਸੁਣ ਸਕਦੇ ਆਪਦੇ ਵਿਰੁੱਧ, ਤੇ ਜੇ ਕੋਈ ਕਿਸੇ ਨੇ ਚੂੰ ਕੀਤੀ ਤਾਂ ਉਹ ਅਗਲੇ ਦੀ ਆਵਾਜ਼ ਜਿਹੜੀ ਕਲਮ ਕਰ ਦਿੱਤੀ ਜਾਂਦੀ।
ਹੁਣ ਤੁਸੀਂ 92 ਜਿਹਦੇ ਕੋਲ 92 ਸੀਟਾਂ ਨੇ ਉਹਨਾਂ ਨੂੰ ਤੁਸੀਂ ਕੀ ਸਮਝਦੇ, ਕਮਜ਼ੋਰ ਰਾਜ ਸਮਝਦੇ ਆ?
ਹਾਂ, ਜ਼ਰੂਰੀ ਨਹੀਂ ਹੁੰਦਾ ਕਿ ਦੇਖੋ, ਬਹੁਮਤ ਤਾਂ ਮੋਦੀ ਕੋਲ ਵੀ ਬਹੁਤ ਜ਼ਬਰਦਸਤ ਹੈਗਾ, ਪਰ ਮੋਦੀ ਵੀ ਆਪਣੇ ਵਿਰੁੱਧ ਇੱਕ ਵੀ ਆਵਾਜ਼ ਨਹੀਂ ਸੁਣ ਸਕਦਾ, ਕਿਉਂਕਿ ਉਹ ਲੱਛਣ ਪੂਰੀ ਫਾਸਿਸਟ ਹੈ। ਉਹ ਕਹਿੰਦਾ ਹੁੰਦਾ ਕਿ ਉਹਦੀ ਮਾਨਸਿਕਤਾ ਹੁੰਦੀ ਹੈ ਕਿ ਵਿਰੋਧੀ ਇੱਕ ਵੀ ਆਵਾਜ਼ ਨਾ ਰਹੇ, ਇੱਕ ਵੀ ਆਵਾਜ਼ ਉਹਨੂੰ ਲੱਗਦਾ ਹੁੰਦਾ ਵੀ ਉਹ ਖਤਰਨਾਕ ਹੋ ਸਕਦੀ ਹੈ ਉਹਦੇ ਲਈ ਜਾਂ ਉਹਦੇ ਉਦੇਸ਼ ਲਈ, ਉਹਦੇ ਮਕਸਦ ਲਈ। ਤੇ ਲਗਭਗ ਜੇ ਆਹੀ ਇੱਕ ਗਾਣਾ, ਸਿੰਪਲ ਗਾਣਾ, ਕੋਈ ਏਡੀ ਗੱਲਬਾਤ ਨਹੀਂ ਹੈ, ਤੇ ਉਹ ਗਾਣਾ ਵੀ ਤੁਹਾਨੂੰ ਡਰਾ ਰਿਹਾ ਹੈਗਾ। ਹਾਲਾਂਕਿ ਉਸ ਗਾਣੇ ਨੂੰ ਤੁਸੀਂ ਬਹੁਤ ਸੋਹਣੇ ਢੰਗ ਨਾਲ ਕਾਊਂਟਰ ਵੀ ਕਰ ਸਕਦੇ ਸੀਗੇ, ਪਰ ਤੁਸੀਂ ਉਹਨੂੰ ਕਾਊਂਟਰ ਕਰਨ ਦੀ ਜਗ੍ਹਾ ਉਹਦੀ ਆਵਾਜ਼ ਦਬਾਉਣੀ ਸਮਝੀ।
ਤੇ ਹੁਣ ਜਦੋਂ ਗੱਲ ਮੋਦੀ ਦੀ ਤੁਰ ਪਈ ਆ, ਤੇ ਮੋਦੀ ਤੇ ਆਮ ਆਦਮੀ ਪਾਰਟੀ, ਫਿਰ ਤੁਸੀਂ ਕੀ ਸਮਝਦੇ ਹੋ ਇਹ? ਫਿਰ ਇੱਕੋ ਚੀਜ਼ ਹੋ ਗਈ, ਉਹ ਵੀ ਫਾਸ਼ੀਵਾਦ ਦੇ ਹਮਾਇਤੀ, ਉਹ ਵੀ ਫਾਸ਼ੀਵਾਦੀ।
ਮੈਂ ਮੈਂ ਇੱਕ ਅਪ੍ਰੈਲ ਦੇ ਕਾਰਵਾ ਅੰਕ ਦੇ ਵਿੱਚ ਸਟੋਰੀ ਸੀ, ਮੇਰੀ ਸੈਕਿੰਡ ਸਟੋਰੀ ਸੀ ਮੈਗਜ਼ੀਨ ਦੀ, ਉਸ ਮੈਂ ਉਹਦੀ ਜਰਨੀ ਕੀਤੀ ਸੀਗੀ, ਆਮ ਆਦਮੀ ਪਾਰਟੀ ਦੀ ਜਰਨੀ ਦੀ ਗੱਲ ਕੀਤੀ ਸੀ ਪੰਜਾਬ ਚ, ਤਾਂ ਉਦੇ ਕਿੱਦਾਂ ਹੋਇਆ ਉਹਦੇ ਤੇ ਮੇਨ ਸੀਗੀ, ਲੌਂਗ ਫਾਰਮ ਦੇ ਵਿੱਚ ਹੀ ਸੀਗੀ, ਉਸ ਮੈਂ ਇਹੀ ਗੱਲ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਵੀ ਇਸ ਪਾਰਟੀ ਦੇ ਸਾਰੇ ਲੱਛਣ ਨੇ ਜਿਹੜੇ ਇਹ ਬੀਜੇਪੀ ਨਾਲ ਮਿਲਦੇ ਹੋਏ ਮਿਲਦੇ ਹੈਗੇ ਨੇ, ਮਤਲਬ ਉਹ ਬੀਜੇਪੀ ਦਾ ਏਜੰਡਾ ਹੀ ਪੂਰਦੀ ਹੋਈ ਦਿਖਾਈ ਦੇ ਰਹੀ ਹੈ।
ਕਮਾਲ ਆ ਸ਼ਿਵਿੰਦਰ ਜੀ, ਜਦੋਂ ਆਪਾਂ ਇਹ ਗੱਲਾਂ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਵਰਕਰ ਔਖੇ ਹੋ ਜਾਂਦੇ, ਕਹਿੰਦੇ ਜੀ ਸਾਰੀ ਦੁਨੀਆਂ ਨੂੰ ਪਤਾ ਇਸ ਗੱਲ ਦਾ ਵੀ ਅਸੀਂ ਭਾਰਤੀ ਜਨਤਾ ਪਾਰਟੀ ਦੇ ਉਲਟ ਹਾਂ, ਕਹਿੰਦੇ ਤੁਸੀਂ ਤੇ ਸ਼ਿਵਿੰਦਰ ਕਹਿੰਦੇ ਤੁਸੀਂ ਕਹਿ ਜਾਂਦੇ ਭਾਰਤੀ ਜਨਤਾ ਪਾਰਟੀ ਦੇ ਕਦਮ ਚਿੰਨ੍ਹਾਂ ਤੇ ਚੱਲ ਰਹੀ ਆ ਆਮ ਆਦਮੀ ਪਾਰਟੀ।
ਦੇਖੋ ਹੁਣ ਸੌਖੀਆਂ ਜਿਹੀਆਂ ਗੱਲ ਹੈਗੀ ਹੈ ਕਿ ਗੁਜਰਾਤ ਦੇ ਵਿੱਚ ਇਲੈਕਸ਼ਨ ਆ, ਤੁਸੀਂ ਵਾਅਦਾ ਕੀ ਕਰਦੇ ਹੋ ਉੱਥੇ, ਹੋਰ ਵਾਅਦਿਆਂ ਨਾਲ ਇੱਕ ਤਾਂ ਵਾਅਦੇ ਉਹੀ ਕਰਦੇ ਜਿਹੜੇ ਪੰਜਾਬ ਚ ਕੀਤੇ ਨੇ ਪੂਰੇ
ਤੁਹਾਡੀ ਤੁਹਾਡੀ ਆਵਾਜ਼ ਨੀ ਆ ਰਹੀ ਸ਼ਿਵਿੰਦਰ ਜੀ,
ਕੀ ਹੋ ਰਹੀ ਹੈ ਚਰਨਜੀਤ
ਜੀ? ਜੀ
ਇੱਕ ਮਿੰਟ ਹੋਲਡ ਕਰਿਓ, ਹੋਲਡ ਕਰੋ, ਅਸੀਂ ਬ੍ਰੇਕ ਲੈ ਲਈਏ ਛੋਟੀ ਜੀ।
ਜੀ ਜੀ
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ। ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋ ਕੰਸਟਰਕਸ਼ਨ 410-841-0478 ਸਰਵਲੋ ਕੰਸਟਰਕਸ਼ਨ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ, ਸਾਡੀ ਗੱਲਬਾਤ ਚੱਲ ਰਹੀ ਹੈ ਸ਼ਿਵਿੰਦਰ ਜੀ ਨਾਲ। ਹਾਂਜੀ ਸ਼ਿਵਿੰਦਰ ਜੀ, ਹੈਲੋ,
ਅੱਛਾ ਮੈਂ ਕਿਹਾ ਸੀਗਾ ਵੀ ਜਿਵੇਂ ਗੁਜਰਾਤ ਦੀ ਇਲੈਕਸ਼ਨ ਆਈ ਹੈ ਨਾ, ਗੁਜਰਾਤ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਵਾਅਦਾ ਕੀ ਕੀਤਾ, ਵਾਅਦਾ ਕੀਤਾ ਕਿ ਅਸੀਂ ਅਯੋਧਿਆ ਮੰਦਿਰ ਜਿਹੜਾ ਹੈਗਾ ਉਹਦੀ ਯਾਤਰਾ ਫ੍ਰੀ ਕਰਾਵਾਂਗੇ। ਇੱਕ ਹੁਣ ਪਿੱਛੇ ਜਿਹੀ ਘਟਨਾ ਵਾਪਰੀ ਆ,
ਇੱਕ ਮਿੰਟ ਸ਼ਿਵ ਜੀ, ਸ਼ਿਵਿੰਦਰ ਜੀ, ਸੋਰੀ ਟੂ ਇੰਟਰਪਟ ਯੂ, ਉਹ ਕਹਿੰਦੇ ਆ ਬਈ ਅਸੀਂ ਅਯੋਧਿਆ ਮੰਦਿਰ ਦੀ ਜਿਹੜੀ ਯਾਤਰਾ ਉਹ ਫ੍ਰੀ ਕਰਾਵਾਂਗੇ, ਤੇ ਪੰਜਾਬ ਸਰਕਾਰ ਚ ਬਾਦਲ ਸਰਕਾਰ ਨੇ ਵੀ ਕਿਹਾ ਸੀ ਵੀ ਅਸੀਂ ਫਲਾਨੇ ਫਲਾਨੇ ਧਾਰਮਿਕ ਸਥਾਨਾਂ ਦੀ ਯਾਤਰਾ ਫ੍ਰੀ ਕਰਾ ਦਾਂਗੇ, ਤੇ ਤੁਸੀਂ ਦੱਸੋ ਫਿਰ ਇਹ ਦੋਨੇ ਇੱਕੋ ਜਿਹੇ ਹੀ ਆ ਫਿਰ ਦੋਨਾਂ ਚ? ਫਿਰ ਉਹ ਪੰਥਕ ਨੇ ਉਹ ਵੀ ਐਂ ਕਰਦੇ ਨੇ, ਇਹ ਵੀ ਐਂ ਕਰਦੇ ਨੇ, ਤੇ ਫਿਰ ਕੀ ਮਾੜਾ ਲੱਗਿਆ?
ਪੰਜਾਬ ਦੇ ਵਿੱਚ ਵੀ ਕਿਹਾ ਇਹਨਾਂ ਨੇ ਆਪਣਾ ਆਮ ਆਦਮੀ,
ਨਹੀਂ ਨਹੀਂ ਪਹਿਲਾਂ ਫਿਰ ਅਕਾਲੀਆਂ ਨੇ ਵੀ ਕਿਹਾ ਹੀ ਸੀਗਾ, ਕੀਤਾ ਵੀ ਸੀ,
ਕੋਈ ਫਰਕ ਨੀ। ਮੈਂ ਤਾਂ ਕਹਿ ਰਿਹਾ ਵੀ ਉਹ ਇਹ ਪੁਰਾਣੀਆਂ ਪਾਰਟੀਆਂ ਦੇ ਤੌਰ ਤਰੀਕੇ ਵਾਲੇ ਨੇ, ਸਗੋਂ ਮੈਂ ਤਾਂ ਇੱਕ ਗੱਲ ਹੋਰ ਤੁਹਾਨੂੰ ਨਵੀਂ ਦੱਸਣ ਲੱਗਾ, ਜਿਹੜੀ ਨਵੀਂ ਗੱਲ ਹੋਈ ਹੈ। ਚਲੋ ਪੁਰਾਣੀਆਂ ਮੈਂ ਉਹ ਕਈ ਗੱਲਾਂ ਰਿਪੀਟ ਕਰਤੀਆਂ ਹੋ ਗਈਆਂ ਪਹਿਲਾਂ ਵੀ ਕਈ ਵਾਰ, ਜਦੋਂ ਵੀ ਮੁਸਲਮਾਨ ਜਦੋਂ ਹਿੰਸਾ ਹੋਈ ਹੈ, ਇਹ ਕੁਛ ਨੀ ਕੀਤਾ ਇਹਨਾਂ ਨੇ ਫਲਾਨਾ, ਲੇਕਿਨ ਇੱਕ ਨਵੀਂ ਤਾਜ਼ੀ ਗੱਲ ਘਟਨਾ ਹੋਈ ਆ। ਦਿੱਲੀ ਵਿੱਚ ਇਹਨਾਂ ਦਾ ਮੰਤਰੀ ਆ, ਇੱਕ ਬੌਧ ਸੰਮੇਲਨ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਹ ਐਜ਼ ਏ ਮੰਤਰੀ ਦੇ ਤੌਰ ਤੇ, ਉਹ ਕਿਹਾ ਸੀ ਬੌਧ ਦਲਿਤ ਸੰਮੇਲਨ। ਬੌਧ ਦਲਿਤ ਸੰਮੇਲਨ ਦੇ ਵਿੱਚ ਹੁੰਦਾ ਕੀ ਹੈ ਨਾ ਚੰਦੀਤ, ਅੰਬੇਡਕਰ ਸਾਹਿਬ ਨੇ ਜਦੋਂ ਬੁੱਧ ਧਰਮ ਅਡੋਪਟ ਕੀਤਾ ਸੀ ਨਾ, ਉਹਨਾਂ ਨੇ 22 ਪ੍ਰਤੀਗਿਆਵਾਂ ਲਈਆਂ ਸੀਗੀਆਂ। 22 ਪ੍ਰਤੀਗਿਆਵਾਂ ਮਤਲਬ 22 ਸੌਹਾਂ ਲਈਆਂ ਸੀਗੀਆਂ। ਉਹਦੇ ਵਿੱਚੋਂ ਇੱਕ ਸੌਂਹ ਇਹ ਸੀਗੀ ਕਿ ਮੈਂ ਹੁਣ ਹਿੰਦੂ ਦੇਵੀ ਦੇਵਤਿਆਂ ਨੂੰ, ਉਹਨਾਂ ਸਾਰਿਆਂ ਨੇ ਨਾਂ ਲਏ ਸੀ ਵੀ ਦੇਵੀ ਦੇਵਤੇ ਸ਼ਿਵ, ਬ੍ਰਹਮਾ, ਵਿਸ਼ਨੂੰ, ਇਹਨਾਂ ਨੂੰ ਨਹੀਂ ਮੰਨਾਂਗਾ, ਤੇ ਮੈਂ ਹੁਣ ਆਪਣੇ ਜਿਹੜਾ ਬੌਧ ਦੇ ਅਸੂਲ ਨੇ ਉਹਦੇ ਮੁਤਾਬਕ ਹੀ ਆਪਣੀ ਜ਼ਿੰਦਗੀ ਕਰਾਂਗਾ। ਜਦੋਂ ਉਹ ਸੰਮੇਲਨ ਸ਼ਾਮਿਲ ਹੋਏ ਉੱਥੇ ਆ ਪ੍ਰਤੀਗਿਆ ਲਈ ਗਈ ਸੀਗੀ, ਤੇ ਬੀਜੇਪੀ ਨੇ ਬੜਾ ਰੌਲਾ ਪਾਇਆ। ਬੀਜੇਪੀ ਕਹਿੰਦੀ ਦੇਖੋ ਜੀ ਇਹ ਹਿੰਦੂਆਂ ਦੇ ਉਲਟ ਹੋ ਰਿਹਾ, ਫਲਾਨਾ ਹੋ ਰਿਹਾ, ਹਾਲਾਂਕਿ ਬੀਜੇਪੀ ਨੂੰ ਬਹੁਤ ਸੋਹਣੇ ਢੰਗ ਨਾਲ ਕਾਊਂਟਰ ਕੀਤਾ ਜਾ ਸਕਦਾ ਸੀ ਵੀ ਤੁਹਾਡੇ ਤਾਂ ਤੁਸੀਂ ਤਾਂ ਉਹ ਬੰਦੇ ਨੂੰ ਮੰਤਰੀ ਬਣਾ ਦਿੱਤਾ ਜਿਹੜੇ ਕਹਿੰਦੇ ਸੀ ਵੀ ਅਸੀਂ ਮੁਸਲਮਾਨ ਭਾਈਚਾਰੇ ਨੂੰ ਜੇ ਆਪਦੀ ਆਈ ਤੇ ਆ ਗਏ ਤਿੰਨ ਹੱਥ ਜਗ੍ਹਾ ਨੀ ਦੇਣੀ ਹੈਗੀ, ਲੇਕਿਨ ਇਹਦਾ ਪ੍ਰਚਾਰ ਹੋਇਆ, ਇਹਦਾ ਮੰਤਰੀ ਵੀ ਐਂਡ ਤੱਕ ਕਹਿੰਦਾ ਰਿਹਾ ਵੀ ਮੈਂ ਕੀ ਗਲਤ ਕੀਤਾ। ਦੇਖੋ ਇਹ ਗੱਲ ਅੰਬੇਡਕਰ ਸਾਹਿਬ ਨੇ ਸਹੁੰ ਚੁੱਕੀ ਆ, ਅੰਬੇਡਕਰ ਸਾਹਿਬ ਜਿਹਨਾਂ ਨੇ ਇਹ ਵੀ ਕਿਹਾ ਸੀਗਾ ਲਿਖਤੀ ਰੂਪ ਛਾਲੇ ਮਿਲ ਜਾਂਦਾ, ਉਹ ਕਹਿੰਦੇ ਕਿ ਮੈਂ ਜੰਮਿਆ ਹਿੰਦੂ ਧਰਮ ਵਿੱਚ ਜ਼ਰੂਰ ਹਾਂ ਪਰ ਮੈਂ ਮਰਨਾ ਹਿੰਦੂ ਧਰਮ ਚ ਨਹੀਂ ਚਾਹੁੰਦਾ ਹੈਗਾ, ਇਹ ਅੰਬੇਡਕਰ ਸਾਹਿਬ ਦੇ ਬੋਲ ਨੇ। ਜੇ ਹੁਣ ਐਡੀ ਵੱਡੀ ਸ਼ਖਸੀਅਤ ਤੇ ਬੋਲ ਨੇ, ਸਾਰੇ ਲੀਡਰ ਜਿਹੜੇ ਹੈਗੇ ਉਹਨਾਂ ਨੂੰ ਯਾਦ ਕਰਦੇ ਨੇ, ਮੋਦੀ ਵੀ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਤਾਂ ਜੀ ਅੰਬੇਡਕਰ ਦਾ ਫੈਨ ਆ, ਤੁਸੀਂ ਆਰਾਮ ਨਾਲ ਕਹਿ ਸਕਦੇ ਸੀ ਇਹ ਗੱਲ ਜਦੋਂ ਬੀਜੇਪੀ ਨੇ ਤੁਹਾਡੇ ਤੇ ਅਟੈਕ ਕੀਤਾ, ਇਹ ਤਾਂ ਅੰਬੇਡਕਰ ਸਾਹਿਬ ਦੀ ਪ੍ਰਤੀਗਿਆ ਹੈਗੀ, ਉਹਦੇ ਵਿੱਚ ਸਾਡਾ ਜੇ ਮੰਤਰੀ ਸ਼ਾਮਿਲ ਹੋ ਗਿਆ ਤਾਂ ਕੀ ਮਾੜਾ ਹੋ ਗਿਆ, ਇਹਨਾਂ ਨੂੰ ਇੰਨੇ ਲਾਲੇ ਪੈ ਗਏ ਵੀ ਗੁਜਰਾਤ ਦੀ ਇਲੈਕਸ਼ਨ ਆਈ ਹੋਈ ਆ ਕਿ ਜੇ ਸਾਡਾ ਕੋਈ ਨੁਕਸਾਨ ਨਾ ਹੋ ਜਾਏ ਬੀਜੇਪੀ ਨੇ ਪੱਤਾ ਖੇਡਣਾ, ਇਹਨਾਂ ਨੇ ਅੱਜ ਆਪਣੇ ਮੰਤਰੀ ਦਾ ਅਸਤੀਫਾ ਦਵਾ ਦਿੱਤਾ, ਮੰਤਰੀ ਨੂੰ ਬਰਖਾਸਤ ਕਰ ਦਿੱਤਾ ਆਪਣੇ ਨੂੰ। ਹੁਣ ਦੱਸੋ ਕਿ ਇਹਨੂੰ ਗੋਡੇ ਟੇਕਣੇ ਨੀ ਕਹਿੰਦੇ ਜਾਂ ਕੀ ਕਹਿੰਦੇ ਹੈਗੇ ਨੇ, ਤੇ ਇਹਨੂੰ ਤੁਸੀਂ ਕੀ ਆਖੋਗੇ? ਤੁਸੀਂ ਤੁਹਾਡੇ ਕੋਲ ਜਦੋਂ ਬੀਜੇਪੀ ਵਰਗੀ ਪਾਰਟੀ ਅਜੇ ਮਿਸ਼ਰਾ ਟੈਨੀ ਆ ਜਿਹੜਾ ਉਹਦਾ ਮੁੰਡਾ ਜਿਹੜਾ ਸਾਡੇ ਕਿਸਾਨਾਂ ਨੂੰ ਮਾਰਦਾ, ਫਿਰ ਵੀ ਬੀਜੇਪੀ ਉਹਨੂੰ ਡਿਫੈਂਡ ਕਰਦੀ ਰਹੀ ਆ, ਮਤਲਬ ਉਹਦੀ ਘਟੀਆ ਹਰਕਤ ਨੂੰ ਡਿਫੈਂਡ ਕਰਦੀ ਰਹੀ ਆ ਕਿ ਇਹਨਾਂ ਕੋਲੋਂ ਆਪਣੇ ਮੰਤਰੀ ਦਾ ਵਿਚਾਰ ਨੀ ਹੁੰਦਾ ਸੀਗਾ। ਇਹ ਕਹਿ ਆਰਾਮ ਨਾਲ ਕਹਿ ਸਕਦੇ ਸੀ ਵੀ ਇਹ ਅੰਬੇਡਕਰ ਸਾਹਿਬ ਦੇ ਸ਼ਬਦ ਨੇ ਵੀ ਸਾਡਾ ਮੰਤਰੀ ਤਾਂ ਉਹਦੇ ਵਿੱਚ ਸ਼ਾਮਿਲ ਹੋਇਆ ਵਾ, ਤੁਸੀਂ ਅੰਬੇਡਕਰ ਦੇ ਸ਼ਬਦਾਂ ਨੂੰ ਗਲਤ ਬੋਲੋਗੇ, ਆਹ ਸਟੈਂਡ ਲਿਆ ਜਾ ਸਕਦਾ ਸੀਗਾ ਜੋ ਕਿ ਇਹਨਾਂ ਨੇ ਨਹੀਂ ਲਿਆ ਹੈਗਾ।
ਬਾਕੀ
ਕਹਿਣ ਨੂੰ ਇੱਕ ਮਿੰਟ ਹੋਰ ਕਹਿਣ ਨੂੰ ਇਹ ਆਪਣੇ ਦਫ਼ਤਰ ਦੇ ਵਿੱਚ ਭਗਤ ਸਿੰਘ ਦੀ ਫੋਟੋ ਲਾਉਂਦੇ ਨੇ, ਕਹਿਣ ਨੂੰ ਇਹ ਦਫ਼ਤਰ ਦੇ ਵਿੱਚ ਆਪਦੇ ਅੰਬੇਡਕਰ ਦੀ ਵੀ ਫੋਟੋ ਲਾਉਂਦੇ ਹੈਗੇ ਨੇ। ਹੁਣ ਜਦੋਂ ਅੰਬੇਡਕਰ ਸਾਹਿਬ ਨੇ ਤਾਂ ਤੁਸੀਂ ਜੇ ਆਪਣੇ ਆਪ ਨੂੰ ਅੰਬੇਡਕਰ ਦੇ ਪਾਸੇ ਕਹਾਉਣੇ ਹੋ, ਕੀ ਤੁਸੀਂ ਅੰਬੇਡਕਰ ਜਿੰਨਾ ਜਿਗਰਾ ਕਰਕੇ ਦਿਖਾ ਦੋਗੇ? ਕਿਹੜਾ ਜਿਗਰਾ? ਕਿ ਮੈਂ ਜੰਮਿਆ ਤਾਂ ਜਿਹੜਾ ਇਸ ਧਰਮ ਚ, ਮੈਂ ਮਰਨਾ ਇਸ ਧਰਮ ਚ ਨੀ ਚਾਹੁੰਦਾ, ਮੈਂ ਇਸ ਧਰਮ ਦੀਆਂ ਕੁਰੀਤੀਆਂ ਨੂੰ ਜਿਹੜਾ ਹੈਗਾ ਅੱਜ ਹੀ ਛੱਡ ਚੁੱਕਾ ਹੈਗਾ, ਤੁਸੀਂ ਇਹ ਕਹਿ ਦੋਗੇ? ਤੁਸੀਂ ਤਾਂ ਜਾ ਕੇ ਉਹੀ ਕੁਛ ਕਰਦੇ ਹੋ, ਕਦੇ ਤੁਸੀਂ ਹਨੂੰਮਾਨ ਦਾ ਦੀਆਂ ਟੱਲੀਆਂ ਵਜਾ ਕੇ ਮੰਦਰ ਵਿੱਚ ਜਾ ਕੇ ਕਹਿੰਦੇ ਮੈਂ ਹਨੂੰਮਾਨ ਦਾ ਉਪਾਸ਼ਕ ਹਾਂ, ਜਦੋਂ ਸ਼੍ਰੀ ਰਾਮ ਚੰਦਰ ਜੀ ਦੀ ਲੋੜ ਪੈਂਦੀ ਹੈ ਫਿਰ ਉੱਥੇ ਤੁਸੀਂ ਯੂਪੀ ਜਾਂਦੇ ਹੋ ਤਾਂ ਤੁਸੀਂ ਰਾਮ ਭਗਤ ਬਣ ਜਾਂਦੇ ਹੋ, ਫਿਰ ਜਦੋਂ ਦਿੱਲੀ ਦੀ ਇਲੈਕਸ਼ਨ ਹੁੰਦੀ ਤੁਸੀਂ ਕ੍ਰਿਸ਼ਨ ਭਗਤ ਬਣ ਜਾਂਦੇ ਹੋ, ਹੁਣ ਤੁਸੀਂ ਇੱਥੇ ਗੁਜਰਾਤ ਚਲੇ ਗਏ, ਗੁਜਰਾਤ ਜਾ ਕੇ ਤੁਸੀਂ ਕਹਿੰਦੇ ਅਸੀਂ ਅਯੋਧਿਆ ਦੇ ਮੰਦਰ ਦੇ ਲਈ ਜਿਹੜਾ ਹੈਗਾ ਯਾਤਰਾਵਾਂ ਕਰਾਵੋਗੇ, ਜਦੋਂ ਤੁਸੀਂ ਪੰਜਾਬ ਆ ਜਾਂਦੇ ਹੋ ਫਿਰ ਤੁਸੀਂ ਭਗਤ ਸਿੰਘ ਨੂੰ ਯਾਦ ਕਰਨ ਲੱਗ ਜਾਂਦੇ ਹੋ, ਥੋੜਾ ਹੈ ਕੀ ਅਕੀਦਾ ਪਹਿਲਾਂ ਇਹੀ ਦੱਸ ਦੋ ਨਾ।
ਗੱਲ ਤਾਂ ਫਿਰ ਭਗਤ ਸਿੰਘ ਤੇ ਆ ਗਈ ਨਾ, ਜਿਹੜੀ ਪਾਰਟੀ, ਚਲੋ ਦੂਜੀ ਪਾਰਟੀ ਤਾਂ ਕੁਛ ਮਰਜ਼ੀ ਕਰੇ, ਦੂਜੀ ਪਾਰਟੀ ਦਾ ਦਾਅਵਾ ਹੀ ਨਹੀਂ ਕਰਦੇ ਵੀ ਅਸੀਂ ਆਹ ਕਰਦੇ ਹਾਂ, ਅਸੀਂ ਜਿਹੜੀ ਪਾਰਟੀ ਕਹਿੰਦੀ ਅਸੀਂ ਭਗਤ ਸਿੰਘ ਦੇ ਰਸਤੇ ਤੇ ਚੱਲਦੇ ਹਾਂ, ਭਗਤ ਸਿੰਘ ਤਾਂ ਫਿਰ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਦੇ ਵਿੱਚ ਖੜਾ, ਕਿਸੇ ਦੇਵੀ ਦੇਵਤੇ ਨੂੰ ਮੰਨਣਾ।
ਤੁਹਾਨੂੰ ਭਗਤ ਸਿੰਘ ਵਾਲਾ ਵੀ ਦੱਸ ਦਿੰਦੇ ਹਾਂ, ਭਗਤ ਸਿੰਘ ਨੇ ਤੇ ਤੁਸੀਂ ਭਗਤ ਸਿੰਘ ਨੂੰ ਇਹ ਕਹਿੰਦੇ ਨੇ ਅਸੀਂ ਭਗਤ ਸਿੰਘ ਦੇ ਹੈਗੇ ਹਾਂ ਉਹ ਜਿਹਨੂੰ ਕਹਿੰਦੇ ਆ ਵੀ ਉਪਾਸ਼ਕ ਹਾਂ, ਪਹਿਲੀ ਗੱਲ ਤਾਂ ਹੈ ਨੀ ਗੇ ਭਗਤ ਸਿੰਘ ਦੇ ਉਪਾਸ਼ਕ, ਤੇ ਦੂਜੀ ਗੱਲ ਜੇ ਮੰਨਦੇ ਨੇ ਤਾਂ ਭਗਤ ਸਿੰਘ ਦੀ ਇੱਕ ਲਿਖਤ ਹੈ ਅਛੂਤ ਸਮੱਸਿਆ ਵਾਲੀ, ਉਹ ਪੜ੍ਹ ਲੈਣ, ਤੇ ਇਹਦੇ ਆਪੋਜਿਟ ਆਮ ਆਦਮੀ ਪਾਰਟੀ ਦਾ ਹਾਲ ਦੱਸ ਦਿੰਦਾ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਦੋ ਪਿੰਡਾਂ ਵਿੱਚ ਦਲਿਤਾਂ ਦਾ ਬਾਈਕਾਟ ਹੋਇਆ, ਮੈਂ ਆਪਣੀ ਸਟੋਰੀ 'ਚ ਵੀ ਲਿਖਿਆ ਹੋਇਆ ਜਿਹੜੀ ਮੇਰੀ ਅਕਤੂਬਰ ਦੀ ਅਪ੍ਰੈਲ ਦੀ ਕੈਰਵਾਨ ਵਾਲੀ ਸਟੋਰੀ ਹੈ, ਉਹਦੇ ਵਿੱਚ ਲਿਖਿਆ ਕਿ ਜਦੋਂ ਦੋ ਪਿੰਡਾਂ ਦੇ ਵਿੱਚ ਬਾਈਕਾਟ ਹੋਇਆ, ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੀ ਸੰਗਰੂਰ ਤੋਂ, ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਹੋਇਆ, ਇੱਕ ਤਾਂ ਬੋਲਿਆ ਨਹੀਂ ਹੈਗਾ, ਜਦੋਂ ਇੱਕ ਪਾਰਲੀਮੈਂਟ ਮੈਂਬਰ ਨੇ ਬੋਲਣ ਦੀ ਕੋਸ਼ਿਸ਼ ਕੀਤੀ ਸੰਸਦ ਦੇ ਵਿੱਚ, ਤਾਂ ਇਹਨੇ ਕਿਹਾ ਨਹੀਂ ਜੀ ਮੇਰਾ ਹਲਕੇ ਦਾ ਮੁੱਦਾ, ਇਹ ਮੈਂਬਰ ਪਾਰਲੀਮੈਂਟ ਨੂੰ ਕੁਛ ਨਹੀਂ ਪਤਾ, ਮੈਂ ਮਸਲਾ ਸੋਲਵ ਕਰਾ ਦਿੱਤਾ। ਮਸਲਾ ਸੋਲਵ ਨਹੀਂ ਹੋਇਆ ਸੀ, ਬਾਈਕਾਟ ਦਾ ਸੀ, ਦਲਿਤਾਂ ਦੇ ਬਾਈਕਾਟ ਦਾ। ਅੱਛਾ, ਜਦੋਂ ਦਲਿਤ ਭਾਈਚਾਰੇ ਦੇ ਲੋਕਾਂ ਨੇ ਬੁਲਾ ਲਿਆ ਕਿ ਆਹ ਭਗਵੰਤ ਮਾਨ ਸਾਡਾ ਮਸਲਾ ਸੋਲਵ ਕਰਦੇ, ਤੇ ਇਹ ਜਨਾਬ ਕਹਿੰਦੇ ਵੀ ਮੈਂ ਤੁਹਾਡਾ ਮਸਲਾ ਸੋਲਵ ਨਹੀਂ ਕਰ ਸਕਦਾ, ਜੇ ਮੈਂ ਮਸਲਾ ਸੋਲਵ ਕਰਨ ਤੇ ਆ ਗਿਆ ਫਿਰ ਜਿਹੜਾ ਵੱਡਾ ਭਾਈਚਾਰਾ ਉਹਨੇ ਮੇਰੇ ਨਾਲ ਟੁੱਟ ਜਾਣਾ, ਮੈਨੂੰ ਵੋਟਾਂ ਨਹੀਂ ਪੈਣੀਆਂ। ਕੀ ਆਹ ਭਗਤ ਸਿੰਘ ਦਾ ਕਿਰਦਾਰ ਸੀਗਾ?
ਇਹ ਦੱਸਿਆ ਜਾਵੇ ਨਾ। ਬਿਲਕੁਲ ਜੀ, ਮੈਂ ਉਹੀ ਗੱਲ ਕਰਨ ਲੱਗਿਆ ਸੀ ਵੀ ਸ਼ਹੀਦ ਆਦਮ ਭਗਤ ਸਿੰਘ ਤਾਂ ਉਹ ਤਾਂ ਉਧੇੜ ਦਿੰਦਾ ਜੀ ਬੰਦੇ ਨੂੰ, ਭਗਤ ਸਿੰਘ ਕੋਈ ਪੜਦਾ ਨਹੀਂ ਰਹਿਣ ਦਿੰਦਾ, ਜਿਹੜੇ ਆਪਣੇ ਆਪ ਨੂੰ ਬੜੀਆਂ ਲਿਪੀਆਂ ਪੋਚੀਆਂ ਪਰਸਨੈਲਿਟੀਜ਼ ਵਾਲੇ ਮਤਲਬ ਆਪਣੇ ਆਪ ਨੂੰ ਸਾਫ਼ ਸੁਥਰਾ ਘਾਉਂਦੇ ਨੇ, ਭਗਤ ਸਿੰਘ ਦਾ ਉਧੇੜ ਕੇ ਰੱਖ ਦਿੰਦਾ ਵੀ ਤੁਸੀਂ ਚੀਜ਼ ਕੀ ਹੋ, ਤੁਸੀਂ ਸ਼ੈ ਕੀ ਹੋ, ਆਪਣੇ ਅੰਦਰ ਝਾਤੀ ਮਾਰ ਕੇ ਵੇਖੋ, ਉੱਪਰੋਂ ਕੁਛ ਹੋਰ ਅੰਦਰੋਂ ਕੁਛ ਹੋਰ, ਕਿਸੇ ਦੇਵੀ ਦੇਵਤੇ ਨੂੰ ਮੰਨਣਾ ਨਾ ਮੰਨਣਾ ਇਹ ਤਾਂ ਬੰਦੇ ਦੀ ਪਰਸਨਲ ਆਜ਼ਾਦੀ ਆ ਜੀ, ਪਾਰਟੀ ਦਾ ਕੀ ਮਤਲਬ ਹੈ ਇਹਦੇ ਵਿੱਚ? ਮੈਂ ਕਿਸੇ ਪਾਰਟੀ ਦਾ ਮੈਂਬਰ ਹਾਂ, ਮੇਰੇ ਘਰ ਦੇ ਵਿੱਚ ਮੈਂ ਜਿਹੋ ਜਿਹੇ ਮਰਜ਼ੀ ਰੱਬ ਦੀ ਪੂਜਾ ਕਰਾਂ ਨਾ ਕਰਾਂ, ਮੈਂ ਭਾਵੇਂ ਆਪਦੇ ਘਰ ਦੇ ਵਿੱਚ ਪੱਥਰ ਨੂੰ ਪੂਜੀ ਜਾਵਾਂ, ਕਿਸੇ ਨੂੰ ਇਹਦਾ ਕੀ ਮਤਲਬ ਹੈ? ਮੈਂ ਬਿਲਕੁਲ ਹੀ ਨਾ ਪੂਜਾਂ ਇਵੇਂ। ਹੁਣ ਜੇ ਬੁੱਧ ਧਰਮ ਆ, ਅੱਛਾ ਸ਼ਿਵਿੰਦਰ ਜੀ, ਹੋਰ ਹੈਰਾਨੀ ਦੀ ਗੱਲ, ਇਹ ਤਾਂ ਚਲੋ ਲੋਕ ਪੋਲੀਟੀਸ਼ੀਅਨ ਕਰਦੇ ਨੇ, ਮੈਨੂੰ ਲੋਕਾਂ ਦੀ ਸਮਝ 'ਤੇ ਹਾਸਾ ਆਉਂਦਾ ਹੁੰਦਾ ਜੀ। ਸ਼ਿਵਿੰਦਰ ਜੀ, ਤੁਸੀਂ ਇੱਥੇ ਵੋਟਿੰਗ ਕਰਾ ਲਓ ਸਵੇਰ ਤੋਂ ਸ਼ਾਮ ਤਾਈਂ, ਭਾਵੇਂ ਪੇਡ ਮਤਲਬ ਵੋਟਿੰਗ ਹੋਵੇ, ਉਹ ਆਈ ਮੀਨ ਏਅਰ ਟਾਈਮ ਪੇਡ ਕੀਤਾ ਜਾਵੇ, ਤੇ ਲੋਕਾਂ ਨੂੰ ਮਤਲਬ 90% ਲੋਕਾਂ ਨੂੰ ਇਹ ਨਹੀਂ ਪਤਾ ਵੀ ਬੁੱਧ ਧਰਮ ਆ ਜਿਹੜਾ ਇਹ ਕਿਸੇ ਸੁਪਰ ਨੈਚੁਰਲ ਪਾਵਰ ਦੇ ਵਿੱਚ ਯਕੀਨ ਨਹੀਂ ਰੱਖਦਾ, ਬੁੱਧ ਧਰਮ ਨਾਸਤਿਕ ਧਰਮ ਆ, ਪਤਾ ਨਹੀਂ ਜੀ ਲੋਕਾਂ ਨੂੰ। ਅੱਛਾ, ਉਹ ਕਹਿਣਗੇ ਜੀ ਫਿਰ ਉਹਨਾਂ ਦੇ ਮਤਲਬ ਤਾਂ ਵੀ ਇਹ ਗੱਲ ਐਵੇਂ ਆ ਗਈ ਵੀ ਦੇਵੀ ਦੇਵਤਿਆਂ ਨੂੰ ਮੰਨਦਾ ਨਹੀਂ ਗਾ ਵੀ ਕਿਸੇ ਨੇ ਸ਼ਰਾਰਤੀ ਨੇ ਕੀਤੀ ਆ, ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਦੁਨੀਆਂ ਦੇ ਵਿੱਚ ਈਵਨ ਕੈਨੇਡਾ ਦੇ ਵਿੱਚ 25% ਲੋਕ ਨੋਨ ਰਿਲੀਜੀਅਸ ਨੇ ਜੀ, ਸਾਡੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੈਗਾ, ਸਾਡੇ ਲੋਕਾਂ ਨੂੰ ਆਪਦੇ ਗੁਰਦੁਆਰੇ ਮੰਦਰਾਂ ਮਸਜਿਦਾਂ ਦਾ ਪਤਾ, ਜਿੱਥੇ ਜਾਂਦੇ ਆ ਮਤਲਬ ਮੌਰ ਬੁਰਾ ਹਾਲ ਕਰ ਦਿੰਦੇ, ਮਤਲਬ ਹੈਰਾਨ ਆ ਜੀ, ਜਿੱਥੇ ਜਿੱਥੇ ਅਸੀਂ ਜਾਂਦੇ ਹਾਂ ਅਸੀਂ ਆਪਣਾ ਕੂੜਾ ਕਬਾੜ ਆ ਜਿਹੜਾ ਦਿਮਾਗਾਂ 'ਚ ਭਰਿਆ ਹੋਇਆ ਨਾਲ ਹੀ ਲੈ ਕੇ ਜਾਂਦੇ ਹਾਂ। ਖਾਸ ਕਰਕੇ ਹੁਣ ਜਿਹੜੀ ਪਾਰਟੀ ਇਹ ਦਾਅਵਾ ਕਰਦੀ ਆ ਵੀ ਅਸੀਂ ਭਗਤ ਸਿੰਘ ਦੇ ਰਸਤੇ 'ਤੇ ਚੱਲੇ ਹਾਂ, ਉਹਨਾਂ ਲਈ ਤਾਂ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੋਈ ਹੋ ਹੀ ਨਹੀਂ ਸਕਦੀ। ਬਈ ਬੁੱਧ ਸੰਮੇਲਨ ਦੇ ਵਿੱਚ ਉਹਨਾਂ ਦਾ ਬੰਦਾ ਗਿਆ, ਮੰਤਰੀ ਗਿਆ, ਤੇ ਮੰਤਰੀ ਤੋਂ ਅਸਤੀਫਾ ਲੈ ਲਿਆ ਤੁਸੀਂ ਕਿਹਾ ਸ਼ਿਵਿੰਦਰ ਜੀ?
ਹਾਂਜੀ, ਅਸੀਂ ਅੱਜ ਅਸਤੀਫਾ ਲੈ ਲਿਆ ਗਿਆ ਉਹਨਾਂ ਦਾ।
ਕਿਆ ਬਾਤ ਹੈ, ਵਾਹ ਜੀ ਵਾਹ, ਵਾਹ ਕਿਆ ਬਾਤ ਹੈ ਜੀ। ਤੇ ਗੁਜਰਾਤ ਚੋਣਾਂ ਦੇ ਵਿੱਚ, ਗੁਜਰਾਤ ਚੋਣਾਂ ਸੰਬੰਧੀ ਜਿਹੜਾ ਮੈਂ ਵੀ ਦੇਖਿਆ ਇਹਨੂੰ ਭਗਵੰਤ ਮਾਨ ਨੂੰ ਡਾਂਸ ਜੇ ਕਰਦੇ ਨੂੰ ਤਾੜੀਆਂ ਜਾਂ ਮਾਰਦਾ ਪੈਰ ਜਿਹਾ ਚੱਕ ਕੇ, ਉਹਦੇ ਬਾਰੇ ਕੀ ਕਹਿਣਾ ਤੁਹਾਡਾ?
ਹੁਣ ਦੇਖੋ ਇਹ ਪੰਜਾਬ ਦੇ ਵਿੱਚ ਤਾਂ ਹਾਲਤ ਅਮਨ ਅਮਾਨ ਦੀ ਵੀ ਖਰਾਬ ਆ, ਹੋਰ ਬਥੇਰੇ ਲੋਕ ਮੁਜ਼ਾਹਰੇ ਕਰ ਰਹੇ ਨੇ, ਤੇ ਸਾਡਾ ਮੁੱਖ ਮੰਤਰੀ ਹੈ ਜਿਹੜਾ ਉਹ ਉੱਥੇ ਗਰਬਾ ਖੇਡ ਰਿਹਾ। ਹੁਣ ਗਰਬੇ ਉੱਤੇ ਚਲੋ ਸਵਾਲ ਆ, ਚਲੋ ਮੰਨ ਲਿਆ ਤੁਸੀਂ ਉੱਥੇ ਚਲੇ ਗਏ ਜੀ, ਸਾਰਾ ਕੁਛ ਮੰਨ ਲਿਆ, ਪਰ ਤੁਹਾਨੂੰ ਪਤਾ ਵੀ ਗਰਬੇ ਨੂੰ ਲੈ ਕੇ ਕੀ ਹੋ ਰਿਹਾ ਉੱਥੇ? ਮੁਸਲਮਾਨ ਮਰਦਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵੀ ਇਹ ਗਰਬੇ ਵਿੱਚ ਆ ਕੇ ਸਾਡੀਆਂ ਔਰਤਾਂ ਨੂੰ ਛੇੜਦੇ ਨੇ, ਮਤਲਬ ਹਿੰਦੂ ਕੱਟੜਵਾਦੀਆਂ ਦੇ ਵੱਲੋਂ, ਤੇ ਉਹਨਾਂ ਦੀ ਕੁੱਟਮਾਰ ਹੋ ਰਹੀ ਹੈ ਕਈ ਜਗ੍ਹਾ ਦੇ ਉੱਤੇ, ਉਹਨਾਂ ਨੂੰ ਖੰਭੇ ਨਾਲ ਬੰਨ ਕੇ ਪੁਲਿਸ ਵੱਲੋਂ ਕੁੱਟਿਆ ਗਿਆ ਹੈਗਾ। ਤੁਸੀਂ ਉੱਥੇ ਸਟੈਂਡ ਲੈ ਸਕਦੇ ਹੋ ਵੀ ਜਿਹੜੇ ਮੁਸਲਮਾਨ ਭਾਈਚਾਰੇ, ਤੁਸੀਂ ਚਲੋ ਜੇ ਗਰਬੇ 'ਚ ਨੱਚਣਾ ਤੁਸੀਂ ਇੱਕ ਸਟੈਂਡ ਲੈ ਕੇ ਦਿਖਾਓ ਵੀ ਮੁਸਲਮਾਨ ਗਰਬੇ 'ਚ ਆਉਣਗੇ, ਅਸੀਂ ਮੁਸਲਮਾਨਾਂ ਦੇ ਨਾਲ ਖੜੇ ਹਾਂ ਕਿਉਂਕਿ ਇਹ ਸੱਭਿਆਚਾਰਕ ਤਿਉਹਾਰ ਆ, ਤੁਸੀਂ ਇਹਨੂੰ ਰੋਕ ਨਹੀਂ ਸਕਦੇ। ਆਹ ਸਟੈਂਡ ਤੁਸੀਂ ਲੈ ਕੇ ਦਿਖਾ ਦਿਓ ਜੇ ਤੁਸੀਂ ਹੈਗੇ ਹੋ, ਮਤਲਬ ਭਗਤ ਸਿੰਘ ਦੇ ਵਾਰਸ ਕਹਾਉਂਦੇ ਹੋ ਆਪਣੇ ਆਪ ਨੂੰ, ਕਿਉਂਕਿ ਭਗਤ ਸਿੰਘ ਤਾਂ ਜਿਹੜਾ ਹੈਗਾ ਅਸੀਂ ਦੇਖਿਆ ਵੀ ਕਮਜ਼ੋਰਾਂ ਨਾਲ ਖੜਾ ਵਾ, ਤੁਸੀਂ ਕਮਜ਼ੋਰਾਂ ਨਾਲ ਖੜ ਕੇ ਦਿਖਾ ਦਿਓ। ਉੱਥੇ ਉਹ ਮੁਸਲਮਾਨ ਮਰਦ ਦਾ ਇੱਕ ਤਾਂ ਚਰਿੱਤਰ ਘਾਣ ਕੀਤਾ ਜਾ ਰਿਹਾ, ਦੂਜੇ ਪਾਸੇ ਉਹ ਜਿਹੜੀ ਈਵਨ ਹਿੰਦੂ ਔਰਤ ਆ ਉਹਨਾਂ ਨੂੰ ਵੀ, ਮਤਲਬ ਐਕਚੁਲੀ ਹੈ ਤਾਂ ਮਰਦ ਦੀ ਜਿਹੜੀ ਹਿੰਦੂ ਮਰਦ ਦੀ ਮਾਨਸਿਕਤਾ ਵਿੱਚ ਉਪਜੀ ਹੋਈ ਆ ਨਾ ਵੀ ਸਾਡੀ ਔਰਤ ਦੇ ਉੱਤੇ ਕੋਈ ਮੁਸਲਮਾਨ ਮਰਦ ਉਹਨੂੰ ਰਝਾਊਗਾ, ਉਹਨੂੰ ਜਿਹੜਾ ਹੈਗਾ ਉਹਦੇ ਨਾਲ ਛੇੜਖਾਨੀ ਕਰੂ ਜਾਂ ਉਹਦੇ ਵੱਲ ਮੋਹਿਤ ਹੋ ਜੂਗੀ। ਇਹ ਹੈ ਤਾਂ ਮੁਸਲਮਾਨ ਮਰਦ ਜਾਂ ਜਿਹੜੀ ਇੱਕ ਹਿੰਦੂ ਮਰਦ ਹੈ ਜਿਹੜਾ ਉਹਦੀ ਇੱਕ ਮਾਨਸਿਕਤਾ ਦੇ ਵਿੱਚੋਂ ਉਹ ਪਿੱਤਰੀ ਮਾਨਸਿਕਤਾ ਹੈਗੀ ਆ ਉਹ, ਜਿਹੜੀ ਕਿ ਉਹਦੀ ਆਪਣੀ ਹਿੰਦੂ ਔਰਤ ਦੇ ਵੀ ਉਲਟ ਜਾਂਦੀ ਹੈਗੀ ਆ। ਤੁਸੀਂ ਇਸ ਤਰ੍ਹਾਂ ਦੀ ਮਾਨਸਿਕਤਾ ਦਾ ਵਿਰੋਧ ਕਰੋਗੇ ਵੀ ਇਹ ਭਾਈ ਸੱਭਿਆਚਾਰਕ ਤਿਉਹਾਰ ਆ, ਇਹਦੇ ਵਿੱਚ ਮੁਸਲਮਾਨ ਵੀ ਆਉਣਗੇ।
ਸ਼ਿਵਿੰਦਰ ਜੀ ਕਾਲਰ, ਤੁਸੀਂ ਇੱਕ ਕਾਲਰ ਸਾਡੇ ਨਾਲ ਨੇ, ਹਾਂਜੀ ਉਹਨਾਂ ਦੀ ਗੱਲ ਸੁਣ ਲਈਏ ਪਹਿਲਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਸੁਖਵਿੰਦਰ ਜੀ ਤੇ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਬਰਾੜ ਸਾਹਿਬ, ਮੈਂ ਕਈ ਚਾਰ ਬਾਅਦ ਕਾਲ ਕੀਤੀ ਅੱਜ, ਮੈਂ ਵੀ ਕਰ ਹੀ ਲਈਏ, ਪਰ ਮੈਨੂੰ ਇੱਕ ਗੱਲ ਦੀ ਥੋੜੀ ਸਮਝ ਨਹੀਂ ਆਉਂਦੀ ਵੀ ਮੰਨ ਲਓ ਸੁਖਵਿੰਦਰ ਜੀ ਕਹਿੰਦੇ ਵੀ ਕੇਜਰੀਵਾਲ ਤੇ ਬੀਜੇਪੀ ਚ ਕੋਈ ਫਰਕ ਨਹੀਂ ਹੈ, ਇਹ ਵੀ ਆ, ਪਰ ਮੋਦੀ ਜੀ ਦਾ ਹਿਸਾਬ ਕਿਤਾਬ ਜਿਹੜਾ ਕੁਛ ਹੈਗਾ, ਜਿਵੇਂ ਹੁਣ ਤੁਸੀਂ ਹੁਣੇ ਦੱਸ ਰਹੇ ਸੀ ਵੀ ਗਰਬਾ ਮੁਸਲਮਾਨਾਂ ਕੁੱਟਣ ਕੁਟਾਉਣ ਵਾਲਾ, ਮੌਬ ਲੰਚਿੰਗ ਵਾਲਾ, ਜਿਹੜਾ ਕੁਛ ਉਹ ਕਰਦੇ ਆ ਬੀਜੇਪੀ ਵਾਲੇ, ਜਾਂ ਉਹ ਆਲ ਵਰਲਡ ਦੇ ਵਿੱਚ ਮੈਂ ਰਾਈਟ ਵਿੰਗ ਦੇ ਜਿੰਨਾ ਵੀ ਆ, ਭਾਵੇਂ ਟਰੰਪ ਨੂੰ ਲੈ ਲਓ ਇਹਦੇ ਖਿਲਾਫ ਆ, ਪਰ ਦੂਜੀ ਗੱਲ ਜਿਹੜੀ ਹੈਗੀ ਆ ਜਿਹੜੀ ਕੇਜਰੀਵਾਲ ਦੀ ਗੱਲ ਹੈ, ਜਿੱਥੋਂ ਤੱਕ ਮੈਨੂੰ ਨੀ ਪਤਾ ਉਹਨੇ ਕੰਫਿਊਜ਼ਨ ਕੀਤੇ ਆ ਜਾਂ ਨਹੀਂ ਕੀਤੇ, ਮੈਂ ਇੱਕ ਚੀਜ਼ ਵੇਖਣਾ ਵੀ ਜਿਹੜੀ ਪਹਿਲੀ ਗੱਲ ਤਾਂ ਉਹਨੇ ਆਪ ਥੱਪੜ ਖਾਧੇ ਆ, ਦੂਜੀ ਗੱਲ ਹੈਗੀ ਜਿਹੜਾ ਉਹਦੇ ਵਿਕਾਸ ਦੀ ਗੱਲ ਆ, ਜਿੱਥੋਂ ਤੱਕ ਮੋਦੀ ਜੀ ਨੇ ਸਿਰਫ ਜਿਹੜੇ ਉਦਯੋਗਪਤੀ ਆ ਅਡਾਨੀ ਨੂੰ ਪਹਿਲੇ ਨੰਬਰ ਤੇ ਲਿਆ, ਇਹਦੀ ਤੇ ਮੋਦੀ ਜੀ ਦੀ ਦੇਣ ਤੇ ਦੇਸ਼ ਨੂੰ ਇਹੋ ਹੀ ਆ, ਪਰ ਜਿਹੜੇ ਕੇਜਰੀਵਾਲ ਨੇ ਕੁਛ ਸਟੈਪ ਜਿਹੜੇ ਲੀਆਂ ਪਾਈਆਂ, ਜਿਵੇਂ ਆਮ ਬੰਦਾ ਚੁਣਾਵ ਨਹੀਂ ਸੀ ਲੜ ਸਕਦਾ, ਹੁਣ ਆਪਣੀ ਤੁਸੀਂ ਪੰਜਾਬ ਦਾ ਹੀ ਵੇਖ ਲਓ ਵੀ ਕਿੰਨੇ ਆਮ ਬੰਦੇ ਆ ਜਾਂ ਅਨਮੈਰਿਡ ਮੁੰਡੇ ਆ, ਉਹ ਜਿਹੜੀ ਚਾਲ ਸੀਗੀ ਉਹ, ਹਾਲਾਂਕਿ ਮੋਦੀ ਨੇ ਮੁੜ ਕੇ ਬਾਅਦ ਚੋਂ ਤਾਂ ਮੋਦੀ ਦਾ ਇਲੈਕਸ਼ਨ ਆਇਆ ਸੀ, ਉਹਨੇ ਉਦਯੋਗਪਤੀਆਂ ਦੇ ਚਾਰਟਰ ਲੈ ਕੇ ਮੀਡੀਆ ਖੜੇ ਕੇ ਸਾਰਾ ਪਾਣੀ ਫੇਰਤਾ, ਪਰ ਫੇਰ ਵੀ ਕਿਤੇ ਨਾ ਕਿਤੇ ਅਜੇ ਵੀ ਉਹ ਲੈਣ ਚੱਲ ਰਹੀ ਆ। ਦੂਜਾ ਜਿਹੜਾ ਆਮ ਬੰਦੇ ਨੂੰ ਬਿਜਲੀ ਆ, ਜਿਵੇਂ ਦਿੱਲੀ ਸੀਗਾ ਵੀ ਕਿੱਡਾ ਵੱਡਾ ਉਹਨਾਂ ਦਾ ਕਬਜ਼ਾ ਸੀਗਾ, ਇਹਨੇ ਲੜ ਲੜਾ ਕੇ ਰਾਜਪਾਲ ਨੇ ਆਮ ਬੰਦੇ ਨੂੰ ਬਿਜਲੀ ਦਿੱਤੀ ਆ, ਹੋਰ ਵੀ ਕਈ ਚੀਜ਼ਾਂ ਸਕੂਲਾਂ ਦਾ ਵਾ, ਤੁਸੀਂ ਇਸ ਚੀਜ਼ ਨੂੰ ਕਿਉਂ ਨੀ ਗਿਣਦੇ ਵੀ ਉਹ ਹੋਰ ਕਿੱਦਾਂ ਦੀ ਬੰਦੇ ਨੂੰ ਹੋਣਾ ਚਾਹੀਦਾ, ਬੰਦਾ ਇਹ ਕੰਮ ਕਰਦਾ, ਉਹਦੀ ਮੈਂ ਸੁਣਿਆ ਨੀ ਕਦੀ ਕਿਸੇ ਮੀਡੀਆ ਵਾਲੇ ਨੂੰ ਜਾਂ ਐਪ ਕਵਰੇਜ ਕਰਕੇ ਆਇਆ ਹੋਵੇ। ਮੈਂ ਤਾਂ ਸੁਖਵਿੰਦਰ ਜੀ ਨੂੰ ਇਹ ਵੀ ਕਹੂੰਗਾ ਟਿਕਟ ਦੇ ਪੈਸੇ ਬੇਸ਼ੱਕ ਸਾਡੇ ਕੋਲ ਲੈ ਲਓ, ਤੁਸੀਂ ਜਾਓ ਆਪਣੀ ਕਵਰੇਜ ਤੇ ਕਰਕੇ ਆਓ, ਵੇਖ ਕੇ ਤਾਂ ਆਓ ਤੁਸੀਂ।
ਕੋਈ ਨੀ ਜੀ, ਆਪਾਂ ਨਾਲ ਬੈਠੇ ਆਪਾਂ ਸਵਾਲ ਪੁੱਛ ਲੈਂਦੇ ਹਾਂ ਇਹਨਾਂ ਨੂੰ। ਸ਼ਿਵਿੰਦਰ ਜੀ ਦੱਸੋ ਜੀ ਜੇ ਉਹ ਜਵਾਬ।
ਨਹੀਂ ਮੈਨੂੰ ਪੈਸੇ ਦੀ ਬਾਈ ਜੀ ਲੋੜ ਨਹੀਂ, ਐਕਚੁਲੀ ਦਿੱਲੀ ਮੇਰਾ ਕਿਹੜਾ 15 ਦਿਨ ਬਾਅਦ ਲੱਗਦਾ, ਤੇ ਮੈਂ ਦਿੱਲੀ ਤੋਂ, ਮੈਂ ਇੱਕ ਪੂਰੀ ਸਟੋਰੀ ਹੈ ਜਿਹੜੀ ਕੀਤੀ ਹੋਈ ਆਮ ਆਦਮੀ ਪਾਰਟੀ ਦੇ ਉੱਤੇ, ਤੇ ਉਹਦੇ ਵਿੱਚ ਮੈਂ ਉਹਦੀ ਦਿੱਲੀ ਦੀ ਜਰਨੀ ਦਾ ਵੀ ਜ਼ਿਕਰ ਕੀਤਾ ਹੋਇਆ ਹੈਗਾ, ਮੇਰੇ ਖਿਆਲ ਅਸੀਂ ਥੋੜਾ ਜਿਹਾ ਕਈ ਵਾਰ ਪੜ੍ਹਨ ਤੋਂ ਚੁੱਕ ਜਾਂਦੇ ਹਾਂ। ਅੱਛਾ ਮੈਂ ਇੱਕ ਸਪਸ਼ਟ ਕਰਾਂ, ਮੈਂ ਇਹ ਨਹੀਂ ਕਿਹਾ ਹੈਗਾ, ਮੇਰੇ ਸ਼ਬਦ ਦੁਬਾਰੇ ਸੁਣੋ, ਮੈਂ ਕਿਹਾ ਵੀ ਜਿਹੜੇ ਕੇਜਰੀਵਾਲ ਆ ਉਹ ਬੀਜੇਪੀ ਦੀ ਜਿਹੜੀ ਟੀਮ ਉਹਨੂੰ ਮੰਨਿਆ ਜਾਂਦਾ, ਉਹ ਟੀਮ ਸਾਬਤ ਹੋ ਰਹੀ ਜੀ, ਟੀਮ ਪੂਰੀ ਤਰ੍ਹਾਂ ਟੀਮ ਹੈ ਜਾਂ ਹੋਰ ਆ, ਉਹ ਤਾਂ ਨੀ ਕਿ ਉਹਦਾ ਅੱਗੇ ਜਾ ਕੇ ਹੋਣਾ ਜਿਹੜਾ ਫੈਸਲਾ ਹੋਣਾ ਹੈਗਾ, ਲੇਕਿਨ ਉਹ ਜਿਹੜੇ ਏਜੰਡੇ ਫਾਲੋ ਕਰ ਰਹੇ ਨੇ ਉਹ ਬੀਜੇਪੀ ਵਾਲੇ ਕਰ ਰਹੇ ਨੇ, ਉਹ ਰਾਈਟ ਵਿੰਗ, ਉਹਨਾਂ ਦਾ ਮੁਕਾਬਲਾ ਵੀ ਨਰਿੰਦਰ ਮੋਦੀ ਨੂੰ ਕਵਰ ਕਰਨ ਦੇ ਉੱਤੇ ਆ, ਨਾ ਕਿ ਸੈਕਿੰਡ ਵਿਰੋਧੀ ਧਿਰ ਬਣਨ ਉੱਤੇ ਆ। ਅੱਛਾ ਹੁਣ ਜਿਹੜੇ ਸਵਾਲ ਇਹਨਾਂ ਨੇ ਉਠਾਇਆ ਇਹਨੂੰ ਇੱਕ ਸੌਖੇ ਤਰੀਕੇ ਨਾਲ ਆਪਾਂ ਸਮਝ ਸਕਦੇ ਹਾਂ ਚਰਨਜੀਤ। ਜਦੋਂ ਕੈਪੀਟਲਿਜ਼ਮ ਨਾ ਫਸਿਆ ਹੁੰਦਾ ਨਾ ਆਪਣੇ ਆਪਣੇ ਘੁੰਮਣ ਘੇਰੀ ਦੇ ਵਿੱਚ, ਫਿਰ ਉਹ ਕਈ ਸਾਰੀਆਂ ਚਲਾਕੀਆਂ ਕਰਦਾ ਹੈਗਾ। ਚਲਾਕੀਆਂ ਕੀ ਕਰਦਾ ਹੈਗਾ, ਉਹਦੇ ਵਿੱਚ ਹੁੰਦਾ ਕਿ ਲੋਕਾਂ ਨੂੰ ਕੁਛ ਇੱਦਾਂ ਦੀਆਂ ਸਹੂਲਤਾਂ ਦਿੱਤੀਆਂ ਜਾਵੇ, ਮਤਲਬ ਸਹੂਲਤਾਂ ਹੁੰਦੀਆਂ ਨੀ ਆ ਐਕਚੁਲੀ, ਉਹ ਮਤਲਬ ਇੱਕ ਦਿਖਾਵੇ ਦੀਆਂ ਸਹੂਲਤਾਂ ਹੁੰਦੀਆਂ। ਫੋਰ ਐਗਜ਼ਾਮਪਲ, ਜਦੋਂ ਅਸੀਂ ਦਿੱਲੀ ਦੇ ਸਕੂਲ ਦੇਖਦੇ ਹਾਂ, ਦਿੱਲੀ ਦੇ ਸਕੂਲਾਂ 'ਚ ਕੁਛ ਕੰਮ ਹੋਇਆ ਹੋਇਆ, ਉਹ ਜਿਹੜੇ 15-20% 'ਚ ਕੰਮ ਹੋਇਆ ਉਹਨੂੰ ਪੂਰਾ ਤਰ੍ਹਾਂ ਚਮਕਾ ਕੇ ਦਿਖਾਇਆ ਹੋਇਆ। ਲੇਕਿਨ ਜਦੋਂ ਅਸੀਂ ਇੱਕ ਖਾਸ ਇਲਾਕੇ ਦੇ ਸਕੂਲਾਂ 'ਚ ਦਿੱਲੀ ਜਾਂਦੇ, ਉੱਥੇ ਹਾਲਤ ਉਸੇ ਤਰ੍ਹਾਂ ਮਾੜੀ ਹੈਗੀ ਆ। ਅੱਛਾ, ਇਸੇ ਤਰ੍ਹਾਂ ਜਿਹੜਾ ਬਿਜਲੀ ਹੈ, ਕਹਿੰਦੇ ਕਿ ਬਿਜਲੀ ਦੀ ਹਾਲਤ ਉੱਥੇ, ਬਿਜਲੀ ਦੇ ਜਿਹੜੇ ਬਿੱਲ ਬੁੱਲ ਘੱਟ ਆ, ਹਾਂਜੀ ਉਹ ਘੱਟ ਹੈਗੇ ਨੇ, ਉਹਦੇ ਵਿੱਚ ਕੀ ਹੈ ਕਿ ਬਿਜਲੀ ਆਉਂਦੀ ਬਹੁਤ ਘੱਟ ਆ, ਫਿਰ ਖਾਸ ਕਰਕੇ ਆਹ ਟਾਈਮ ਦੇ ਵਿੱਚ ਬਹੁਤ ਘੱਟ ਲੱਗਿਆ ਹੋਇਆ ਉੱਥੇ ਬਿਜਲੀ ਦਾ। ਤੇ ਉਹ ਜਿਵੇਂ ਹੁਣ ਪੰਜਾਬ 'ਚ ਕੀਤਾ, ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਹਾਲੇ ਕਿਵੇਂ ਨਿਭਦਾ, ਪਰ ਇੱਕ ਚੀਜ਼ ਉਹਨਾਂ ਨੇ ਕੀਤੀ ਹੋਈ ਆ ਵੀ ਜੇਕਰ ਕੋਈ ਇੰਨੇ ਯੂਨਿਟ ਤੋਂ ਉੱਪਰ ਆ ਜਾਂਦਾ ਕਿਸੇ ਦਾ ਨਾ, ਫਿਰ ਉਹਦਾ ਸਿੱਧਾ 8 ਰੁਪਈਏ ਲੱਗੂਗਾ, ਜਿਹੜਾ ਕਿ ਜਿਹੜਾ ਨੋਰਮਲ ਰੇਟ ਸੀਗਾ ਉਹ ਸੀਗਾ 4-5 ਰੁਪਏ, ਫਿਰ 5 ਨੀ, ਫਿਰ ਉਹ ਜਾ ਕੇ ਦੁੱਗਣਾ ਕਰਕੇ ਇਹਨਾਂ ਨੇ ਕਰ ਦਿੱਤਾ 8 ਰੁਪਏ, ਉਹ 8 ਵਿੱਚ ਕਈਆਂ ਦਾ ਹਿਸਾਬ ਕਿਤਾਬ ਪੂਰਾ ਹੋ ਜਾਊਗਾ। ਤੇ ਦੂਜੇ ਪਾਸੇ ਕਿੰਨਾ ਕੁ ਚਿਰ ਚੱਲਦੀ ਹੈ ਇਹ ਚੀਜ਼ ਹੈਗੀ ਆ, ਇਹ ਮਤਲਬ ਨਾ ਕੈਪੀਟਲਿਸਟ ਦੇ ਏਜੰਡੇ। ਹੁਣ ਤੁਸੀਂ ਜਿਹੜਾ ਕਿਹਾ ਸੀਗਾ ਵੀ ਉਹਨਾਂ ਨੇ ਜੀ ਕੁਛ ਆਮ ਬੰਦਿਆਂ ਨੂੰ ਦਿੱਤੀਆਂ ਹੈਗੀਆਂ ਨੀ ਸੀਟਾਂ, ਦੇਖੋ ਪੰਜਾਬ ਦੇ ਵਿੱਚ ਉਹਨਾਂ ਨੇ ਕੁਛ ਕਈ ਆਮ ਬੰਦਿਆਂ ਨੂੰ ਦਿੱਤੀਆਂ ਨੇ, 117 ਬੰਦੇ ਸੀ ਇਹਨਾਂ ਦੇ, ਉਹ ਲੇਕਿਨ ਯਾਦ ਰੱਖੋ ਉਹਨਾਂ ਨੂੰ ਕਵਰ ਕਿਵੇਂ ਕੀਤਾ, ਉਹਨੂੰ ਕਵਰ ਇਹ ਕੀਤਾ ਕਿ ਆਮ ਬੰਦੇ ਨੂੰ ਦੇਖ ਕੇ, ਕਿਉਂਕਿ ਮੈਂ ਤੁਹਾਨੂੰ ਦੱਸਿਆ ਨਾ ਵੀ ਕੈਪੀਟਲਿਜ਼ਮ ਨੂੰ ਨੇ ਇਹ ਦਿਖਾਉਣਾ ਹੁੰਦਾ ਵੀ ਸਾਡੇ ਵੀ ਕੋਲ ਵੀ ਇੱਕ ਇਹੋ ਜਿਹੀ ਧਿਰ ਹੈਗੀ ਹੈ ਜਿਹੜੀ ਵਧੀਆ ਕੰਮ ਕਰਦੀ ਆ। ਪਰ ਭਾਈ ਸਾਹਿਬ ਉਹਨਾਂ ਨੇ 47 ਅਜਿਹੇ ਬੰਦੇ ਨੇ ਜਿਹੜੇ ਬਹੁਤ ਅਮੀਰ ਨੇ, ਧਨਾੜ ਨੇ, ਉਹਨਾਂ ਨੂੰ ਟਿਕਟਾਂ ਦਿੱਤੀਆਂ ਹੋਈਆਂ ਹੈਗੀਆਂ ਨੇ, ਠੀਕ ਹੈ। ਤੇ 55 ਇਹੋ ਜਿਹੇ ਬੰਦੇ ਸੀਗੇ, ਪੰਜਾਬ ਦੀ ਗੱਲ ਕਰ ਰਿਹਾ ਮੈਂ ਆਪਣੇ ਦੀ, ਜਿਹੜੇ ਕਿ ਅਦਰਸ ਪਾਰਟੀ ਵਿੱਚੋਂ ਆਏ ਹੋਏ ਹੈਗੇ ਨੇ, ਉਹਨਾਂ ਵਿੱਚੋਂ 40 ਇਹੋ ਜਿਹੇ ਬੰਦੇ ਨੇ ਜਿਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਹੈਗੇ ਨੇ। ਇਹ ਪੰਜਾਬ ਦੀ ਹਿਸਟਰੀ ਆ, ਹਾਲੇ ਦਿੱਲੀ ਮੈਂ ਪਹੁੰਚਿਆ ਨੀ। ਅੱਛਾ, ਫਿਰ ਆ ਗਿਆ ਵੀ ਉਹ ਕਹਿੰਦੇ ਵੀ ਮੋਦੀ ਜੀ ਕੈਪੀਟਲਿਸਟਾਂ ਨੂੰ ਦਿੰਦੇ ਨੇ, ਹਾਂਜੀ ਬਿਲਕੁਲ ਦਿੰਦੇ ਨੇ ਉਹ। ਤੇ ਫਿਰ ਇੱਧਰ ਗੱਲ ਸੁਣ ਲਓ, ਲੋਕ ਸਭਾ ਦੀਆਂ ਜਿਹੜੀ ਦਿੱਲੀ ਦੀਆਂ ਟਿਕਟਾਂ ਨੇ ਉਹਦੇ ਵਿੱਚ ਉਹਨਾਂ ਨੇ ਇੱਕ ਦੇ ਦਿੱਤੀ ਚਲੋ ਆਪਣੇ ਸੰਜੇ ਸਿੰਘ ਨੂੰ, 2 ਜਿਹੜੀ ਉਹਨਾਂ ਨੇ ਅਮੀਰ ਤਕੜੇ ਸਰਮਾਏਦਾਰਾਂ ਨੂੰ ਦਿੱਤੀਆਂ, ਆਪ ਹੀ ਕਹਿ ਰਹੇ ਨੇ ਅਸੀਂ ਡੋਨੇਸ਼ਨ ਲੈ ਕੇ ਦਿੱਤੀਆਂ, ਖੁਦ ਕਹਿ ਰਹੇ ਨੇ, ਮੇਰੇ ਸ਼ਬਦ ਨਹੀਂ ਹੈਗੇ, ਉਹਨਾਂ ਦੇ ਸ਼ਬਦ ਹੈਗੇ ਨੇ। ਫਿਰ ਆ ਜਾਂਦੇ ਆਪਾਂ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਲੁਧਿਆਣੇ ਵਾਲੇ ਇੱਕ ਸਰਮਾਏਦਾਰ ਨੂੰ ਦਿੱਤੀ ਹੈ, ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਾਲੇ ਨੂੰ ਦਿੱਤੀ ਹੈ ਜਿਹੜੀ ਟਿਕਟ ਦਿੱਤੀ ਹੈ, ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਦੋਸ਼ ਹੈ। ਇੱਕ ਸੋ ਕਾਂਡ ਦਿੱਲੀ ਦੇ ਜਿਹੜੇ ਸਾਨੀ ਨੂੰ ਦਿੱਤੀ ਹੈ, ਉਹ ਵੀ ਕਾਫੀ ਸਾਮੀ ਤਕੜੀ ਹੈਗੀ ਆ, ਤੇ ਉਹ ਫਿਰ ਇਨਵੈਸਟ ਕਿੱਥੇ ਕਿੱਥੇ ਕਰ ਰਹੇ ਆਉਣ ਲੱਗ ਗਈ ਆ। ਸੋ ਸਰਮਾਏਦਾਰ ਛੱਡੇ ਇਹਨਾਂ ਨੇ ਵੀ ਨੀ ਹੈਗੇ ਜੀ।
ਸ਼ਿਵਿੰਦਰ ਜੀ ਹੋਲਡ ਕਰਕੇ ਰੱਖਿਓ, ਆਪਾਂ ਛੋਟੀ ਜਿਹੀ ਬ੍ਰੇਕ ਲੈਣੀ, 3-4 ਕਾਲਰ ਸਾਡੇ ਨਾਲ ਨੇ 1x1 ਦੋਸਤੋ, ਤੁਹਾਡੇ ਸਵਾਲਾਂ ਦੇ ਜਵਾਬ ਮਿਲਣਗੇ, ਬਸ ਮਾੜਾ ਜਿਹਾ ਹੋਲਡ ਕਰਕੇ ਰੱਖੋ।
ਬਾਰ ਨਹੀਂ ਆਉਣੀ ਇਹ ਘੜੀ, ਫਲਾਇੰਗ ਫੈਸ਼ਨ ਵੇਅਰ ਹਾਊਸ ਨੇ ਲਗਾ ਦਿੱਤੀ ਹੈ ਆਫਰਾਂ ਦੀ ਝੜੀ।
ਸਟੋਰ ਵਿੱਚ ਪਿਆ ਹੈ ਖੁੱਲਾ ਕਪੜਾ, ਡਿਜ਼ਾਈਨਰ ਕਲੋਥ, 2 ਸੂਟ ਖਰੀਦੋਗੇ ਤਾਂ 1 ਸੂਟ ਬਿਲਕੁਲ ਫ੍ਰੀ। ਰੈਡੀਮੇਡ ਟੌਪਸ ਜਿਹੜੇ ਪਹਿਲਾਂ ਸਨ 50, 40, 35 ਡਾਲਰ ਦੇ, ਹੁਣ ਸਾਰੇ ਹੀ 9.99 ਡਾਲਰ ਦੇ।
ਪੱਗਾਂ ਦਾ ਕਪੜਾ ਸਿਰਫ 1.9 ਡਾਲਰ ਵਿੱਚ।
ਇਸ ਤੋਂ ਇਲਾਵਾ ਪਾਰਟੀ ਵੇਅਰ, ਰੈਡੀਮੇਡ ਸੂਟ, ਸੂਟ ਕੇਸ, ਮੋਟੇ ਕੰਬਲ ਬਹੁਤ ਹੀ ਸਸਤੇ ਦਾਮਾਂ ਤੇ ਵੇਚੇ ਜਾ ਰਹੇ ਨੇ।
ਵਧੇਰੇ ਜਾਣਕਾਰੀ ਲਈ ਕਾਲ ਕਰੋ 905-694-9797 ਜਾਂ ਵਿਜ਼ਿਟ ਕਰੋ ਫਲਾਇੰਗ ਫੈਸ਼ਨ ਵੇਅਰ ਹਾਊਸ,
ਸਨ ਪਾਰਕ ਬੁਲੇਵਾਰਡ, ਯੂਨਿਟ 12-13, ਬ੍ਰੈਂਪਟਨ, ਸਨ ਪਾਰਕ ਗੁਰਦੁਆਰਾ ਸਾਹਿਬ ਦੇ ਲਾਗੇ।
ਮੈਂ ਰਿਪੂਦਮਨ ਸਿੰਘ ਢਿੱਲੋਂ ਬ੍ਰੈਂਪਟਨ ਦੇ ਵਾਰਡ 7 ਅਤੇ 8 ਤੋਂ ਤੁਹਾਡਾ ਰੀਜਨਲ ਕੌਂਸਲਰ ਦਾ ਉਮੀਦਵਾਰ ਹਾਂ। ਮੈਂ ਬ੍ਰੈਂਪਟਨ ਸਿਟੀ ਕੌਂਸਲ ਵਿੱਚ ਇੱਕ ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਆਵਾਜ਼ ਬਣ ਕੇ ਤੁਹਾਡੇ ਹੱਕਾਂ ਲਈ ਲੜਾਂਗਾ। ਮੈਂ ਬ੍ਰੈਂਪਟਨ ਵਿੱਚ ਸੁਰੱਖਿਅਤ ਮਾਹੌਲ, ਸੇਫਰ ਸੜਕਾਂ ਅਤੇ ਬਿਹਤਰ ਜੋਬ ਅਪਰਚੁਨਿਟੀਜ਼ ਲਈ ਕੰਮ ਕਰਾਂਗਾ। ਇਸ ਕਰਕੇ 24 ਅਕਤੂਬਰ ਨੂੰ ਆਪਣੀਆਂ ਵੋਟਾਂ ਦਾ ਸਹੀ ਇਸਤੇਮਾਲ ਕਰਕੇ ਮੈਨੂੰ ਰਿਪੂਦਮਨ ਸਿੰਘ ਢਿੱਲੋਂ ਨੂੰ ਕਾਮਯਾਬ ਕਰੋ।
ਆਥੋਰਾਈਜ਼ਡ ਬਾਈ ਰਿਪੂਦਮਨ ਢਿੱਲੋਂ ਕੈਂਪੇਨ ਆਫਿਸ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400
ਮਿੱਤਰਾਂ ਦੇ ਜੰਕਸ਼ਨ ਤੇ।
ਉਹ ਕਿਹੜੇ ਜੰਕਸ਼ਨ ਤੇ?
ਉਹ ਟਿੱਕਾ ਜੰਕਸ਼ਨ ਤੇ।
ਰਾਤ ਲੱਗੀਆਂ ਮਹਿਫਲਾਂ ਨਾਰੇ।
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ।
ਰੈਸਟੋਰੈਂਟ 'ਚ ਪੀਟਰ ਬਿਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ VIP ਲੌਂਜ ਵੀ ਹੈ। ਇੰਨਾ ਹੀ ਨਹੀਂ, ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ।
ਟਿੱਕਾ ਜੰਕਸ਼ਨ, ਕਾਲ 6474294040 6474940
ਘਰ ਦੇ ਵਿੱਚ ਨਵੀਂ ਕਿਚਨ ਲਾਉਣੀ ਹੈ ਤੇ ਫਿਰ ਔਰਾ ਕਿਚਨ ਵਾਲਿਆਂ ਨਾਲ ਤਾਲਮੇਲ ਕਰ ਲਿਓ। 905-673-2872 ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। ਕੁਆਲਿਟੀ ਵਾਲਾ ਸਮਾਨ ਵਰਤਦੇ ਨੇ, ਐਕਸਲੈਂਟ ਫਿਨਿਸ਼ਿੰਗ ਹੁੰਦੀ ਹੈ। ਬਹੁਤ ਸੋਹਣੀਆਂ ਕਿਚਨ ਸ਼ਬਦਾਂ ਰਾਹੀਂ ਮੈਂ ਵਿਆਖਿਆ ਨਹੀਂ ਕਰ ਸਕਦਾ। ਵੈਬਸਾਈਟ ਵਿਜ਼ਿਟ ਕੀਤਾ ਉਹਨਾਂ ਦਾ ਵਿਜ਼ਿਟ ਕਰ ਲਓ, ਉਹਨਾਂ ਦਾ ਕੀਤਾ ਹੋਇਆ ਕੰਮ ਵੇਖ ਲਓ। ਸ਼ੋਰੂਮ 'ਚ ਜਾਇਆ ਉਹ, ਇੱਥੇ 1770 ਆਲ ਸਟੈਪ ਡਰਾਈਵ ਡਿਕਸੀ ਡੈਰੀ ਏਰੀਆ ਦੇ ਵਿੱਚ ਸ਼ੋਰੂਮ ਹੈਗਾ। ਯਾਦ ਰੱਖਿਓ ਔਰਾ ਕਿਚਨ, ਜਦੋਂ ਵੀ ਨਵੀਂ ਕਿਚਨ ਬਣਾਉਣੀ ਹੋਵੇ 905-673-2872 ਤੇ ਔਰਾ ਕਿਚਨ ਵਾਲਿਆਂ ਨਾਲ ਤਾਲਮੇਲ ਕਰ ਲੈਣਾ। ਰਾਜਪਾਲ ਬਰਾੜ ਫਾਈਨੈਂਸ਼ੀਅਲ ਐਡਵਾਈਜ਼ਰ ਨੇ। ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਲਾਈਫ ਇੰਸ਼ੋਰੈਂਸ ਕਰਵਾਉਣੀ ਹੈ ਜਾਂ ਫੰਡਸ ਕਿਤੇ ਇਹੋ ਜਿਹੀ ਜਗ੍ਹਾ ਇਨਵੈਸਟ ਕਰਨੇ ਜਿੱਥੇ ਸੋਹਣੀ ਗਰੋਥ ਹੁੰਦੀ ਹੋਵੇ, ਤਾਂ ਰਾਜਪਾਲ ਬਰਾੜ ਨੂੰ 416-917-1456 ਤੇ ਕਾਲ ਕਰ ਲਿਓ। 1x1 ਤੁਹਾਡੀਆਂ ਕਾਲਸ ਲੈਂਦੇ ਹਾਂ ਜੀ। ਸ਼ਾਰਟਲੀ, ਥੋੜੇ ਸ਼ਬਦਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਜੀ?
ਹਾਂਜੀ, ਕਿਹਦੀ ਵਾਰੀ ਜੀ?
ਹਾਂਜੀ ਹਾਂਜੀ ਹਾਂਜੀ, ਤੁਹਾਡੀ ਵਾਰੀ ਆ।
ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੁਰਿੰਦਰ ਜੀ।
ਸਤਿ ਸ਼੍ਰੀ ਅਕਾਲ।
ਹਾਂਜੀ, ਉਹ ਗੱਲ ਇੱਦਾਂ ਜੀ ਆ, ਸਾਡੇ ਇੱਕ ਵੀਰ ਜੀ ਕਹਿ ਗਏ, ਉਦਾਂ ਸ਼ਮਿੰਦਰ ਜੀ ਨੇ ਵਧੀਆ ਜਵਾਬ ਦੇ ਦਿੱਤੇ ਉਹਨਾਂ ਦੇ, ਜਿਹੜੇ ਕੈਪੀਟਲਿਜ਼ਮ ਤੇ ਗੱਲ ਕਰਦੇ ਸੀ। ਪਰ ਅੱਜ ਦਾ ਤੁਹਾਡਾ ਏਜੰਡਾ ਪ੍ਰੋਗਰਾਮ ਇਹ ਸੀ ਜਿਹੜਾ ਗਾਣੇ ਨੂੰ ਬੈਨ ਕੀਤਾ ਆ, ਇਹ ਕਿਉਂ ਤੁਹਾਡਾ ਧਿਆਨ ਭਟਕਾ ਦਿੰਦੇ ਦੂਜੇ ਪਾਸੇ ਨੂੰ ਲੈ ਜਾਂਦੇ ਆ ਜਾਂ ਕਿੱਦਾਂ ਉੱਤੇ ਗੱਲ ਕਰਨ? ਦੂਜੀ ਜਿਹੜੀ ਸ਼ਮਿੰਦਰ ਜੀ ਨੇ ਗੱਲ ਕੀਤੀ ਹੈ, ਲੈ ਵੀ ਉਹ ਜਿਹੜੇ ਉੱਥੇ ਗਰਬੇ ਦੇ ਉਹ ਦੇਣ, ਉਹਨਾਂ ਨੇ ਮਹਾਰਾਜ ਗਰਬੇ ਦੇ ਕੀ ਜਵਾਬ ਦੇਣਾ? ਉਹ ਤਾਂ ਕਿਸੇ ਕੌਂਸਟੀਟਿਊਸ਼ਨ 'ਚ ਵੀ ਨਹੀਂ ਲਿਖਿਆ ਹੋਣਾ। ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਗਏ, ਉਹ ਆਪਣੇ ਪਾਰਲੀਮੈਂਟ ਹਲਕੇ 'ਚ ਸ਼ਡਿਊਲ ਕਾਸਟ ਆਣਾ ਇੰਨਾ ਧੱਕਾ ਹੋਇਆ ਤੇ ਉਹਦੇ ਉੱਤੇ ਖੜੇ ਨਹੀਂ ਹੋ ਸਕੇ, ਤੇ ਉਹਨਾਂ ਨੇ ਉੱਤੇ ਕੀ ਦੇਣਾ ਜੀ? ਉਹ ਉਹਨਾਂ ਦੀ ਤੇ ਸਾਡੇ ਕੌਂਸਟੀਟਿਊਸ਼ਨ 'ਚ ਵੀ ਉਹਨਾਂ ਦੀ ਰੱਖਿਆ ਕੀਤੀ ਗਈ, ਉਹਦਾ ਲਾਭ ਬਣਾਇਆ ਗਿਆ। ਜੇ ਉੱਥੇ ਨਹੀਂ ਉਹ ਬੋਲ ਸਕਦਾ, ਕਿਸੇ ਤੇ ਕੀ ਬੋਲਣਾ? ਅੱਜ ਆਮ ਆਦਮੀ ਪਾਰਟੀ ਦੇ ਥੋੜੇ ਜਿਹੇ ਵਰਕਰਾਂ ਨੂੰ ਲਿਆਓ ਆ ਕੇ ਬੋਲਣ, ਉਹ ਦੱਸਣ ਆ ਜਿਹੜੀ ਕੁੜੀ ਨੇ ਗਾਣਾ ਗਾਇਆ ਤੇ ਉਹਦੇ ਤੇ ਉਹਨਾਂ ਦੇ ਕੀ ਵਿਚਾਰ ਹੈ ਜਾਂ ਕੀ ਹੈ? ਲਿਆਓ ਉੱਤੇ ਕਿਉਂ ਪਏ ਅੱਜ?
ਧੰਨਵਾਦ ਜੀ, ਮਿਹਰਬਾਨੀ। ਉਹ ਜਿਹੜਾ ਪ੍ਰੋਗਰਾਮ ਦਾ ਏਜੰਡਾ ਨਹੀਂ ਸੀ ਜੀ, ਉਹ 10 ਮਿੰਟ ਉਹਦੇ ਤੇ ਗੱਲ ਕਰਨੀ ਸੀ ਤੇ ਉਸ ਤੋਂ ਬਾਅਦ ਇਹ ਵੀ ਗੱਲਾਂ ਕਰਨੀਆਂ ਸੀਗੀਆਂ। ਖੈਰ, ਧੰਨਵਾਦ ਤੁਹਾਡਾ, ਅਗਲੀ ਕਾਲ ਤੇ ਚੱਲਦੇ। ਨਿੱਘਾ ਸਵਾਗਤ ਜੀ। ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅਪਰਾਜ ਸਾਹਿਬ, ਸ਼ਮਿੰਦਰ ਜੀ ਕਿਵੇਂ ਗਏ?
ਨਹੀਂ ਜੀ, ਨਹੀਂ ਹੈਗੇ ਨੇ ਸ਼ੋਰਟ ਕਾਲੀ ਦੇ ਵਿੱਚ, ਸਮਾਂ ਥੋੜਾ।
ਅੱਛਾ, ਦੇਖੋ ਮੈਂ ਤਾਂ ਇਹੀ ਗੱਲ ਕਰ ਰਹੀ ਹਾਂ ਵੀ ਇਹ ਇੰਨਾ ਮੁਸਲਮਾਨਾਂ ਤੇ ਜ਼ੁਲਮ ਹੋਇਆ ਇੰਡੀਆ ਚ, ਉਹਨਾਂ ਦੇ ਘਰ ਢਾਏ ਗਏ, ਉਹਨਾਂ ਦੇ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ, ਕਦੀ ਵੀ ਉਹਨਾਂ ਦੇ ਹੱਕ ਵਿੱਚ ਨਹੀਂ ਬੋਲਿਆ। ਕੀ ਉਹ ਮੁਸਲਮਾਨ ਇੰਡੀਆ ਦੇ ਨਾਗਰਿਕ ਨਹੀਂ ਹੈਗੇ?
ਨਾ ਜੀ, ਨਾ ਇਹ ਬੋਲਦੇ।
ਇਹ ਵੀ ਹਿੰਦੂ ਏਜੰਡੇ ਦੇ ਉੱਤੇ ਚੱਲਦੇ ਆ ਵੀ ਸਾਨੂੰ ਜਿਹੜੀ ਹਿੰਦੂ ਮੈਜੋਰਟੀ ਆ ਉਹ ਵੋਟ ਨਾਲ ਸਾਡੀ ਟੁੱਟ ਜਾਵੇ। ਇਹ ਮੁਸਲਮਾਨ ਤੇ ਦੂਜਿਆਂ ਜਿਹੜੇ ਧਰਮ ਨੇ ਉਹ ਬੇਸ਼ੱਕ ਜਾਣ ਚੱਠੇ ਖੂਹ ਦੇ ਵਿੱਚ, ਹਾਂਜੀ, ਤੇ ਇਹ ਭਗਵੰਤ ਮਾਨ ਜਾ ਕੇ ਉੱਥੇ ਗਰਬੇ ਦੇ ਵਿੱਚ ਉਹ ਉਹਨਾਂ ਦੇ ਨਾਚ ਕਰਦਾ, ਇਹ ਤਾਂ ਸ਼ੋ ਪੀਸ ਬਣਾਇਆ ਹੋਇਆ ਕੇਜਰੀਵਾਲ ਨੇ ਪੰਜਾਬ ਦਾ। ਇਹਨੂੰ ਕੋਈ ਧਿਆਨ ਨਹੀਂ ਜੋ ਪੰਜਾਬ ਦੇ ਵਿੱਚ ਹੋਇਆ। ਇਹ ਪੰਜਾਬ ਦਾ ਮੁੱਖ ਮੰਤਰੀ ਆ ਕਿ ਉੱਥੇ ਗੁਜਰਾਤੀਆਂ ਦਾ ਮੁੱਖ ਮੰਤਰੀ ਆ? ਇਹ ਇੱਧਰ ਭਗਵੰਤ ਮਾਨ ਨੂੰ ਆ ਕੇ ਦੱਸੇ, ਜਿਹਨੂੰ ਅਸੀਂ ਬੜੇ ਚਾਅ ਮਨਾਏ ਸੀ ਜਦੋਂ ਜਿੱਤੇ ਸੀ, ਅਸੀਂ ਖੁਦ ਸਪੋਰਟ ਕਰਦੇ ਰਹੇ ਹਾਂ, ਵੋਟਾਂ ਅਸੀਂ ਪਾਈਆਂ ਪੰਜਾਬੀਆਂ ਨੇ, ਨਾ ਕਿ ਗੁਜਰਾਤੀਆਂ ਨੇ ਨਹੀਂ ਪਾਈਆਂ। ਓਕੇ ਜੀ,
ਧੰਨਵਾਦ ਵੀਰ ਸਾਹਿਬ, ਧੰਨਵਾਦ। ਦੇਖੋ ਹਿੰਦੂ ਤਵੀ ਏਜੰਡਾ ਕਹੀਏ ਆਪਾਂ, ਹਿੰਦੂ ਤਵੀ, ਹਿੰਦੂ ਹਿੰਦੂ ਸਿੱਖ ਮੁਸਲਮਾਨ ਇਹ ਗੱਲਾਂ ਅੱਡ ਨੇ। ਮੈਜੋਰਟੀ ਆਫ ਹਿੰਦੂਜ਼ ਨੇ ਜਿਹੜੇ ਉਹ ਵੀ ਉਵੇਂ ਹੀ ਸਫ਼ਰ ਕਰ ਰਹੇ ਆ, ਉਹਨਾਂ ਪ੍ਰੋਬਲਮ 'ਚੋਂ ਲੰਘ ਰਹੇ ਆ ਜਿਹਦੇ 'ਚੋਂ ਬਾਕੀ ਲੰਘ ਰਹੇ ਆ। ਹਿੰਦੂ ਤਵੀ ਕੱਟੜ ਜਿਹੜੇ ਮਤਲਬ ਲੋਕ ਹੁੰਦੇ ਨੇ, ਫਾਸਿਸਟ, ਆਪਾਂ ਉਹਨਾਂ ਦੀ ਗੱਲ ਕਰ ਰਹੇ ਹਾਂ। ਆਮ ਜਿਹੜਾ ਹਿੰਦੂ ਆਮ ਸਿੱਖ ਉਹ ਤਾਂ ਇਨਸਾਨੀਅਤ ਨੂੰ ਮੰਨਦਾ। ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ, ਅਸੀਂ ਪਿੱਛੇ ਹਾਂ ਕੁਆਰਸ਼ ਲੈਣ ਤੋਂ, ਇੱਕ ਦੋ ਕਾਲਰ ਸਾਡੇ ਨਾਲ ਹੋਰ ਨੇ, ਉਹਨਾਂ ਦੀ ਗੱਲ ਬਾਅਦ ਸੁਣਦੇ ਹਾਂ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਉਮੀਦਵਾਰ ਸਿਟੀ ਕੌਂਸਲਰ ਲਈ ਵਾਰਡਸ 9 ਤੇ 10 ਤੋਂ। ਇਸ ਵਾਰ ਮਿਊਨਿਸਪਲ ਇਲੈਕਸ਼ਨ ਸੋਮਵਾਰ 8 ਅਕਤੂਬਰ 2024 ਨੂੰ ਹੋ ਰਹੀ ਹੈ, ਜਿਹੜਾ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਾਲਾ ਦਿਨ ਵੀ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੀ ਕੀਮਤੀ ਵੋਟ ਟਾਈਮ ਕੱਢ ਕੇ ਐਡਵਾਂਸ ਵੋਟਿੰਗ ਵਿੱਚ ਪਾਓ, ਜੋ ਸ਼ੁੱਕਰਵਾਰ 8 ਅਕਤੂਬਰ 2024 ਸਾਕਰ ਸੈਂਟਰ ਅਤੇ ਗੋਲਡ ਮੈਡਲਸ 12 ਤੋਂ 8 ਅਤੇ ਸ਼ਨੀਵਾਰ 8 ਅਕਤੂਬਰ 2025 ਸਾਕਰ ਸੈਂਟਰ ਅਤੇ ਗੋਲਡ ਮੈਡਲਸ 10 ਤੋਂ 5 ਹੋ ਰਹੀ ਹੈ। ਧੰਨਵਾਦ।
ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਕੈਂਪੇਨ।
ਇੱਕ ਹੋਰ ਕਾਲਰ ਸਾਡੇ ਨਾਲ ਨੇ ਸ਼ਿਵਿੰਦਰ ਜੀ, ਫਿਰ ਇੱਕ ਮਿੰਟ ਬਾਅਦ ਤੁਸੀਂ ਲੈਣਾ। ਹਾਂਜੀ ਕਾਲਰ ਕੋਲ ਚੱਲਦੇ ਹਾਂ, ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਤੁਸੀਂ?
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਦੇਖੋ ਗੱਲ ਜਿਹੜੀ ਤੁਸੀਂ ਕੀਤੀ ਆ ਵੀ ਉਹ ਉੱਥੇ ਸਾਰੇ ਹੀ ਦੁਖੀ ਆ, ਜਿੱਦਾਂ ਉਹ ਆਪਾਂ ਨੂੰ ਐਵੇਂ ਲੱਗਦਾ ਹੁੰਦਾ ਵੀ ਨਹੀਂ ਉਹ ਵੀ ਹੁਣ ਦੇਖੋ ਇੱਥੇ ਕਿੰਨੀ ਆਬਾਦੀ, ਉਹ ਵੀ ਭੱਜੇ ਆ ਰਹੇ ਆ, ਉਹ ਸਾਰੇ ਪਾਸੇ ਹੀ ਆਪਾਂ ਨੂੰ ਐਵੇਂ ਲੱਗਦਾ ਉਹ ਬਾਹਰੇ ਦੁਖੀ ਆ, ਆਪਣੇ ਹਿੰਦੂ ਕਮਿਊਨਿਟੀ ਉਹ ਵੀ ਇਧਰੋਂ ਭੱਜੇ ਆ।
ਬਿਲਕੁਲ ਜੀ ਬਿਲਕੁਲ, ਆਮ ਦੇਖੋ ਬਿਲਕੁਲ ਬਿਲਕੁਲ, ਧੰਨਵਾਦ ਤੁਹਾਡਾ।
ਬਾਕੀ ਉਹ ਉਹਨਾਂ ਦਾ ਪਾਲਿਸੀ ਨਿਗਲਣਾ ਹੁੰਦਾ, ਨਿਗਲਣਾ ਚਾਹੁੰਦੇ ਆ ਉਹ, ਤੇ ਜਿੱਦਾਂ ਬੁੱਧ ਧਰਮ ਹੋਰ ਇੱਧਰ ਉੱਧਰ ਖਾ ਗਏ, ਪਰ ਹੁਣ ਦੇਖੋ ਕੀ ਹੁੰਦਾ, ਸਮਾਂ ਬੜੀ ਚੀਜ਼ ਹੈ ਜੀ।
ਧੰਨਵਾਦ, ਮਿਹਰਬਾਨੀ। ਸ਼ਿਵਿੰਦਰ ਜੀ ਆਪਣੇ ਕੋਲ ਇੱਕ ਡੇਢ ਮਿੰਟ ਰਹਿ ਗਿਆ, ਕੀ ਕਹਿਣਾ ਚਾਹੁੰਦੇ ਹੋ?
ਹਾਂ ਚੰਗੀ, ਤੁਸੀਂ ਲੈ ਲਓ, ਕਿਉਂਕਿ ਮੈਂ ਤਾਂ ਇਹੀ ਗੱਲ ਆਖਰ ਜਿਹੜੀ ਕਹਿਣ ਵਾਲੀ ਹੈ, ਕਿਉਂਕਿ ਉਹ ਹੈਗੀ ਆ ਵੀ ਭਾਈ ਸਾਨੂੰ ਨਾ ਇੱਕ ਤਰ੍ਹਾਂ ਨਾਲ ਉਹ ਨਹੀਂ ਬਣਨਾ ਚਾਹੀਦਾ ਹੈਗਾ, ਫੈਨ ਫੋਨ ਨਹੀਂ ਬਣਨਾ ਚਾਹੀਦਾ, ਉਹ ਥੋੜਾ ਜਿਹਾ ਅੱਖਾਂ ਖੋਲ ਕੇ ਆਪਾਂ ਦੇਖੀਏ ਇਹ ਲੀਡਰਾਂ ਦਾ ਨਾ ਕਿਰਦਾਰ ਚੰਗੀ ਤਰ੍ਹਾਂ ਵਾਜ ਰੱਖ ਆਪਾਂ ਹੀ ਰੱਖਣੀ ਹੁੰਦੀ ਹੈ। ਜੇ ਆਪਾਂ ਹੀ ਸਪੋਰਟਰ ਬਣ ਕੇ ਜਾਂ ਵਿਰੋਧੀ ਬਣ ਕੇ ਐਂ ਬਣ ਕੇ, ਫਿਰ ਕਹਾਣੀ ਚੱਲਣੀ ਨਹੀਂ, ਫਿਰ ਕੋਈ ਵੀ ਸਿਹਤਮੰਦ ਜਿਹੜਾ ਲੋਕਤੰਤਰ ਲਈ ਉਹ ਚੰਗੇ ਸ਼ਕਨ ਨਹੀਂ ਹੁੰਦੇ। ਸਿਹਤਮੰਦ ਲੋਕਤੰਤਰ ਕਹਿੰਦਾ ਕਿ ਨਿਗਾਹ ਰੱਖੋ ਇਹਨਾਂ ਦੇ ਉੱਤੇ।
ਧੰਨਵਾਦ ਸ਼ਿਵਿੰਦਰ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ ਗੱਲ ਅਸਲ ਦੇ ਵਿੱਚ ਇਹ ਹੈ, ਜਦੋਂ ਹੀ ਮੀਡੀਆ ਪ੍ਰਚਾਰ ਕਰਨ ਲੱਗ ਜੇ ਬਈ ਸੱਤਾ ਆਮ ਆਦਮੀ ਨੂੰ ਦੇਤੀ, ਇਹਦਾ ਮਤਲਬ ਆਮ ਆਦਮੀ ਤੋਂ ਖੋਹ ਲਈ ਹੈ, ਗੱਲ ਯਾਦ ਰੱਖੋ। ਜਦੋਂ ਇਹ ਪ੍ਰਚਾਰ ਕਰਨ ਲੱਗ ਜੇ ਮੀਡੀਆ ਬਈ ਇਹ ਸਿਸਟਮ ਸਭ ਤੋਂ ਸੋਹਣਾ ਹੋ ਗਿਆ, ਬਸ ਤੁਹਾਨੂੰ ਹੋਰ ਸੋਚਣ ਦੀ ਲੋੜ ਨਹੀਂ, ਇਹਦਾ ਮਤਲਬ ਸਿਸਟਮ ਆ ਜਿਹੜਾ ਉਹ ਪੂਰੇ ਦਾ ਪੂਰਾ ਵਿਗੜ ਕੇ ਤਿਗੜ ਚੁੱਕਿਆ। ਜਿਹੜੀ ਗੱਲ ਗਵਰਨਮੈਂਟ ਪ੍ਰਚਾਰ ਰਹੀ ਆ, ਜਿਹੜੀ ਗੱਲ ਸਿਸਟਮ ਪ੍ਰਚਾਰ ਰਿਹਾ ਹੁੰਦਾ, ਰਿਐਲਿਟੀ ਉਸ ਤੋਂ ਉਲਟ ਹੁੰਦੀ ਆ ਹਮੇਸ਼ਾ। ਇਹ ਗੱਲਾਂ ਸਾਨੂੰ ਯਾਦ ਰੱਖਣ ਵਾਲੀਆਂ। ਹੁਣ ਉਹ ਕਹਿ ਰਹੇ ਨੇ, ਮੋਦੀ ਸਾਹਿਬ ਕਹਿ ਰਹੇ ਨੇ ਵੀ ਅਸੀਂ ਨਾ ਭਾਰਤ ਦੀ ਸ਼ਾਨ ਬਹਾਲ ਕਰਨੀ ਆ, ਅਸੀਂ ਹਿੰਦੂ ਧਰਮ ਦੀ ਸ਼ਾਨ ਬਹਾਲ ਕਰਨੀ ਆ, ਅਤੇ ਤੁਸੀਂ ਯਾਦ ਰੱਖਿਓ ਵੀ ਹਿੰਦੂ ਫਿਲੋਸਫੀ ਦੀਆਂ ਜੜ੍ਹਾਂ 'ਚ ਜਿਵੇਂ ਇਹ ਮੋਦੀ ਭਗਤ ਬੀਜੇਪੀ ਤੇਲ ਦੇ ਰਹੀ ਆ ਨਾ, ਆਉਣ ਵਾਲਾ ਸਮਾਂ ਇਹਨੂੰ ਯਾਦ ਰੱਖੂਗਾ ਵੀ ਹਿੰਦੂ ਫਿਲੋਸਫੀ ਦਾ ਸੱਤਿਆਨਾਸ਼ ਇਹਨਾਂ ਲੋਕਾਂ ਨੇ ਕੀਤਾ। ਭਾਰਤ ਬੜਾ ਡਾਈਵਰਸ ਕੰਟਰੀ ਆ ਜੀ, ਬੜੇ ਰਿਲੀਜਨਸ ਹੋਏ, ਬੜੇ ਕਲਚਰਸ ਨੇ ਭਾਰਤ ਦੇ ਵਿੱਚ, ਅੱਗੇ ਕਿੰਨੀਆਂ ਲੈਂਗੁਏਜਿਸ ਨੇ, ਕਿੰਨੇ ਸੱਭਿਆਚਾਰ ਨੇ, ਇਹ ਤਾਂ ਗੁਲਦਸਤਾ ਭਾਰਤ, ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖਤਾ ਜੀ ਭਾਰਤ ਦਾ। ਅਤੇ ਜੇ ਤੁਸੀਂ ਕਹੋਗੇ ਆਮ ਆਦਮੀ ਪਾਰਟੀ ਦੀ ਗੱਲ, ਅਤੇ ਇਸ ਸਾਡੀ ਸਦੀ ਦੇ ਨਾ ਦੋ ਸਭ ਤੋਂ ਵੱਡੇ ਡਰਾਮੇਬਾਜ਼ ਹੋਏ ਆ ਜੀ, ਇੱਕ ਮੋਦੀ ਆ ਅਤੇ ਦੂਜਾ ਕੇਜਰੀਵਾਲ। ਅੱਧਾ ਕੁ ਮਿੰਟ ਇੱਕ ਕਾਲਰ ਨੂੰ ਦੇਣਾ ਚਾਹੁੰਦੇ ਹਾਂ, ਸ਼ਾਇਦ ਨਾਲ ਨੇ, ਨਹੀਂ ਜੀ ਕੱਟ ਗਏ ਉਹ। ਲਓ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਅਤੇ ਆਪਾਂ ਫਿਰ ਕੱਲ੍ਹ ਨੂੰ ਆਵਾਜ਼ ਦੇ ਜ਼ਰੀਏ ਫਿਰ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਾਂਦਾ ਆਪਣੇ ਬਿਜ਼ਨਸ ਦਾ ਸੰਦੇਸ਼ ਜ਼ਰੂਰ ਦੇਣਾ ਜੀ, 15% ਗਰੰਟੀਡ ਰਿਟਰਨ ਵਾਲੀ ਪਲੈਨ ਅਜੇ ਸਟਿਲ ਚੱਲ ਰਹੀ ਹੈ ਜੀ, ਗਰੰਟੀਡ ਮੈਂ ਵਾਰ ਵਾਰ ਕਹਿੰਦਾ, ਨੋ ਇਫਸ ਐਂਡ ਬਟਸ, ਕੋਈ ਕੰਡੀਸ਼ਨ ਨਹੀਂ, ਅਤੇ 15% ਗਰੰਟੀਡ ਰਿਟਰਨ ਹੈਗੀ, ਕਿਉਂਕਿ ਲੈਂਡ ਇਨਵੈਸਟਮੈਂਟ ਆ। ਤੁਸੀਂ ਬਾਕੀ ਮੇਰੀਆਂ ਗੱਲਾਂ 'ਤੇ ਯਕੀਨ ਨਾ ਕਰਿਓ ਜੀ, ਇਹ ਜਿਹੜੇ ਡਾਕੂਮੈਂਟਸ ਨੇ, ਜੇ ਤੁਸੀਂ ਪ੍ਰੈਜੈਂਟੇਸ਼ਨ ਚਾਹੋਗੇ ਆਪਣੇ ਲੋਇਰ ਨੂੰ ਦਿਖਾਇਓ, ਲੋਇਰ ਦੇ ਥਰੂ ਪੈਸੇ ਲੱਗਣੇ, ਆਏ ਕਿਸੇ ਨੇ ਹੱਥ 'ਚ ਨਹੀਂ ਪੈਸੇ ਫੜਾ ਦੇਣੇ, ਕਿਸੇ ਦਾ ਚੈੱਕ ਕੱਟ ਕੇ ਮੈਨੂੰ ਨਹੀਂ ਫੜਾ ਦੇਣਾ, ਲੋਇਰਸ ਦੇ ਥਰੂ ਪੈਸੇ ਸਾਰੇ ਲੱਗਦੇ ਨੇ ਜੀ, ਅਤੇ ਲੈਂਡ ਦੇ ਉੱਤੇ ਬਕਾਇਦਾ ਇਹ ਰਜਿਸਟਰ ਹੁੰਦੇ ਨੇ, ਇਹਦੇ 'ਚ ਗਰੰਟੀਜ਼ ਹੁੰਦੀਆਂ ਨੇ, ਸਾਰਾ ਕੁਛ ਹੁੰਦਾ ਇਹਦੇ ਵਿੱਚ। ਪਰ 15-20 ਮਿੰਟ ਦੀ ਪ੍ਰੈਜੈਂਟੇਸ਼ਨ ਆ ਜੀ, ਐਂ ਰੇਡੀਓ 'ਤੇ ਫੋਨ 'ਤੇ ਇਹਦੀ ਵਿਆਖਿਆ ਨਹੀਂ ਹੁੰਦੀ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨੰਬਰ 647-384-36 ਆ, 6470-3008436। ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਲਓ ਜੀ, ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ। ਕੋਈ ਵੀ ਫਰਨੀਚਰ ਸਟੋਰ ਵਿੱਚ ਨਾ ਰਹੇ, ਇਸ ਕਰਕੇ ਸਾਰਾ ਫਰਨੀਚਰ ਹੈ ਲੋਐਸਟ ਫਿਕਸ ਪ੍ਰਾਈਸਿਸ ਤੇ।
ਆਪਣੇ ਰੈਜ਼ੀਡੈਂਸ਼ੀਅਲ ਫਰਨੀਚਰ ਦੀ ਖਰੀਦ ਤੋਂ ਪਹਿਲਾਂ ਸੋਢੀ ਫਰਨੀਚਰ ਦੇ ਸ਼ੋਰੂਮ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ। 142 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਕਾਲ 905-874-7171।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਵਿੱਚ ਲੱਗੇਗਾ। ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਔਰ ਵਿਜ਼ਿਟ www.canada4khalistan.net।
ਪੌਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ ਹੈ।
एक लंबी सूची सुनाने लई ए ओंटारियो विच इस फॉल सीजन विच तुसी की कर सकते हो लंबी सैर खूबसूरत फॉल्स फसलां दी कटाई कॉन्सर्ट आर्ट गैलरीज ते वाइन टेस्टिंग जां फिर पतझड़ च डिगे हुए पत्तियां नूं निहारन लई एक लॉन्ग ड्राइव दा मजा ले सकते हो क्यों ना एक छोटे ट्रिप नूं थोड़ा होर लंबा कीता जाए 30 सेकंड दा समां घट है ते फॉल दा मौसम भी मिस ना करो ओंटारियो स्टेकेशन ते 20% बैक लैण दा मौका ए प्लान बनाउण दा समां है विजिट करो destinationontario.com
ट्रिक और ट्रीट इस हेलोवीन सिटी ऑफ ब्रैम्पटन के हर छोटे बड़े के लिए 14 से 29 अक्टूबर सेलेक्ट सिटी ऑफ ब्रैम्पटन रिक्रिएशन सेंटर पर फ्राइट नाइट का इंतजाम किया है इन सरगर्मियों में बलून आर्टिस्ट एयरब्रश टैटू मार्शमेलो रोस्टिंग और बहुत कुछ आइए अपनी फैमिलीज के साथ और अपना फ्री ट्रीट एक्सेसिबिलिटी लॉन साइन लेकर जाएं दिस हेलोवीन मेक ट्रिक एंड ट्रीट एक्सेसिबल टू ऑल मजीद जानिए brampton.ca/frightnight
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यूब थ्रू आउट ओंटारियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट